ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬਾਨੰਦ, ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵਿਰਾਗ, ਗੁਰੂ ਗ੍ਰੰਥ ਸਾਹਿਬ ਬੰਦੋ ਕਰੇ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ, ਏਕ ਓਂਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੇ, ਵਰਣ ਸਕੈ ਮਹਿਮਾ ਜੋ ਤਿਹਾਰੇ, ਹਮ ਨ ਸਕਤ ਕਰ ਸਿਫਤ ਤੁਮਾਰੇ, ਆਪ ਲੇਹੋ ਤੁਮ ਕਥਾ ਸੁਧਾਰੇ, ਹਮ ਨ ਸਕਤ ਕਰ ਸਿਫਤ ਤੁਮਾਰੇ, ਆਪ ਲੇਹੋ ਤੁਮ ਕਥਾ ਸੁਧਾਰੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਉੱਠ ਸ੍ਰੀ ਸਤਿਗੁਰੂ ਗਏ ਸੋ ਲੰਗਰ ਦਾਏ, ਉੱਠੇ ਸਿੱਖ ਚਰਨੀ ਲੱਗੇ, ਹਿੰਦਾਲ ਭੀ ਆਇਓ ਤਾਏ। ਇੱਕ ਦਿਨ ਉੱਠ ਸ੍ਰੀ ਸਤਿਗੁਰੂ ਗਏ ਸੋ ਲੰਗਰ ਦਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ, ਪੂਰਨ ਪਰਮੇਸ਼ਰ, ਪੂਰਨ ਅਵਤਾਰ, ਗਹਿਰ ਗੰਭੀਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪੰਥ ਦੇ ਵਾਲੇ ਸਰਬੰਸ ਦਾਨੀ ਵਾਲੀ ਦੋ ਜਹਾਨ, ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਜੁਗੋ ਜੁਗ ਅਟਲ, ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ, ਗੱਦੀ ਉੱਪਰ ਸੁਭਾਏ ਮਾਨ, ਜੁਗੋ ਜੁਗ ਅਟਲ ਪੂਰਨ ਗੁਰਦੇਵ, ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ, ਜੋ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਗੁਰੂ ਜੀ ਦੇ ਚਰਨ ਪਰਸ ਕੇ ਆਪਣੇ ਜੀਵਨ ਦੀਆਂ ਘੜੀਆਂ ਸਫਲਾ ਕਰ ਰਹੇ ਹੋ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਹਾਨ ਕਿਰਪਾ ਕੀਤੀ ਹੈ, ਜੋ ਕਿ ਸਤਿਗੁਰੂ ਜੀ ਦੇ ਦਰਬਾਰ ਵਿੱਚ ਸੰਧਿਆ ਦੇ ਸਮੇਂ ਦੀ ਦੀਵਾਨ ਸਜਾਏ ਗਏ ਹਨ। ਆਪ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹੋ। ਤੁਰਕੀ ਬਾਣੀ ਕੇ ਜਾਪ ਸੋਦਰ ਰਹਿਰਾ ਸਾਹਿਬ ਉਪਰੰਤ ਅਰਦਾਸ ਹੋਈ ਹੈ, ਸਤਿਗੁਰੂ ਜੀ ਨੇ ਪਾਵਣ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਹੁਣ ਜੋ ਚੱਲ ਰਹੀ ਸ੍ਰੀ ਗੁਰਪੰਥ ਪ੍ਰਕਾਸ਼ ਦੀ ਕਥਾ ਦਾ ਸਮਾਂ ਹੋਇਆ ਹੈ। ਸਾਧ ਸੰਗਤ ਜੀ, ਜਿਵੇਂ ਆਪ ਜੀ ਨੇ ਪਿੱਛੇ ਸਰਵਣ ਕੀਤਾ ਸੀ ਕਿ ਗੁਰੂ ਹਮੇਸ਼ਾ ਦਿਆਲੂ ਹੈ, ਕਿਰਪਾਲੂ ਹੈ, ਜਿਸ ਕਰਕੇ ਕੋਈ ਥੋੜ੍ਹੇ ਮਾਤਰ ਵੀ ਸੇਵਾ ਕਰਦਾ ਹੈ ਤਾਂ ਗੁਰੂ ਜੀ ਬਖਸ਼ਿਸ਼ ਬਹੁਤ ਜਲਦੀ ਕਰ ਦਿੰਦੇ ਹੈ। ਉਹ ਬਖਸ਼ਿਸ਼ ਦੇ ਕਰਕੇ ਜਿਹੜੇ ਜਗਿਆਸੂ ਹੁੰਦੇ ਆ, ਸਿੱਖ ਹੁੰਦੇ ਆ, ਉਹ ਬਖਸ਼ਿਸ਼ ਹੋ ਜਾਂਦੀ। ਉਹ ਕਈ ਤਾਂ ਜਿਹੜੇ ਕੱਚੀ ਅਵਸਥਾ ਦੇ ਮਾਲਕ ਹੈ, ਉਹ ਮੁਕਤ ਵਸਤੂ ਮਿਲੀ ਹੋਈ ਨੂੰ ਜਿਹੜੀ ਉਹਦੀ ਕਦਰ ਨਹੀਂ ਕਰਦੇ ਹੈ। ਪਰ ਜਿਨ੍ਹਾਂ ਨੇ ਮਿਹਨਤਾਂ ਮੁਸ਼ਕਤਾਂ ਘਾਲ ਕਮਾਈਆਂ ਕਰਕੇ ਪਾਈ ਹੁੰਦੀ ਹੈ ਕੋਈ ਚੀਜ਼, ਉਹ ਉਹਦੀ ਕਦਰ ਕਰਦੇ ਹੈ। ਉਹ ਕੌਣ ਹੁੰਦੇ? ਉਹ ਸਿੱਖ ਹੁੰਦੇ ਆ, ਭਗਤ ਹੁੰਦੇ ਆ, ਗੁਰਮੁਖ ਜਨ ਹੁੰਦੇ ਆ, ਜਿਹੜੇ ਸਤਿਗੁਰ ਜੀ ਦੀ ਦਿੱਤੀ ਹੋਈ ਦਾਤ ਦੀ ਕਦਰ ਕਰਦੇ ਹਨ। ਇਸੇ ਤਰ੍ਹਾਂ ਗੰਗੂ ਖੱਤਰੀ ਹੋਇਆ, ਸਤਿਗੁਰ ਜੀ ਨੇ ਉਹਨੂੰ ਜਿਹੜੇ ਸੀ ਗੁਰਮਤਿ ਪ੍ਰਚਾਰ ਦੇ ਵਾਸਤੇ ਮੰਜੀ ਬਖਸ਼ੀ ਹੋਈ ਸੀ। 22 ਮੰਜੀਆਂ ਵਿੱਚੋਂ ਇੱਕ ਜਿਹੜੀ ਮੰਜੀ ਗੁਰਮਤਿ ਪ੍ਰਚਾਰ ਦੇ ਪ੍ਰਸਾਰ ਕਰਨ ਵਾਸਤੇ ਮੁਖੀ ਬਣਾਇਆ ਸੀ, ਉਹ ਸੀ ਭਾਈ ਗੰਗੂ ਖੱਤਰੀ। ਅਤੇ ਇਹ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕਹਿਣ ਲੱਗਾ, ਮਹਾਰਾਜ ਮੈਂ ਹੁੰਡੀ ਵਾਲਾ ਬਣ ਜਾ, ਮੇਰੀ ਹੁੰਡੀ ਚੱਲੇ, ਮੈਂ ਸ਼ਾਹੂਕਾਰ ਧਨਾਟ ਹੋ ਜਾਂ। ਸਤਿਗੁਰੂ ਜੀ ਨੇ ਕਿਹਾ ਵੀ ਤੂੰ ਦਿੱਲੀ ਚੜਿਆ ਜਾ, ਉੱਥੇ ਜਾ, ਤੇਰਾ ਚੰਗਾ ਕਾਰੋਬਾਰ ਹੋਵੇਗਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਚਲਿਆ ਗਿਆ ਉੱਥੇ ਦਿੱਲੀ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹਦਾ ਬੜਾ ਕੰਮ ਚੱਲਿਆ, ਸ਼ਾਹੂ ਧਨਾਟ ਹੋ ਗਿਆ। ਇੱਕ ਦਿਨ ਸਤਿਗੁਰੂ ਜੀ ਕੋਲ ਬ੍ਰਾਹਮਣ ਆਇਆ, ਕਹਿਣ ਲੱਗਾ ਸੱਚੇ ਪਾਤਸ਼ਾਹ ਜੀ, ਜੇ ਤੁਸੀਂ ਆ ਮਿਹਰ ਦੀ ਦ੍ਰਿਸ਼ਟੀ ਕਰ ਦਿਓ, ਕੰਨਿਆਂ ਦੀ ਸ਼ਾਦੀ ਕਰਨੀ, ਥੋੜ੍ਹੀ ਮਾਇਆ ਦੇ ਦਿਓ ਤਾਂ ਚੰਗਾ ਹੋ ਜਾਏਗਾ। ਗੁਰੂ ਜੀ ਨੇ ਉਹ ਕਾਗਜ਼ ਲੈ ਕੇ ਦੇ ਦਿੱਤਾ, ਕਿਉਂਕਿ ਗੁਰੂ ਜੀ ਪਾਸ ਕਿਹੜੇ ਕੋਈ ਪੈਸੇ ਨਹੀਂ ਸੀ, ਇਹੀ ਸਮਾਂ ਸੀ ਪਰਖ ਦਾ। ਸੱਚੇ ਪਾਤਸ਼ਾਹ ਜੀ ਨੂੰ ਬ੍ਰਾਹਮਣ ਨੂੰ ਭੇਜਿਆ ਵੀ ਆ ਤੂੰ ਸਾਡੇ ਵੱਲੋਂ ਹੁੰਡੀ ਦਾ ਕਾਗਜ਼ ਦੇ ਦੀ, ਉਹਨੂੰ ਗੰਗੂ ਖੱਤਰੀ ਨਾਮ ਕਰਕੇ ਸਾਡਾ ਸਿੱਖ ਹੈ, ਉਹਨੂੰ ਕਹਿ ਦੇਣਾ ਵੀ 50 ਰੁਪਏ ਦੇ ਦੇ। ਉਹਦੇ ਵਿੱਚ ਲਿਖਿਆ ਹੋਇਆ ਸੀ ਵੀ ਜਿਹੜਾ ਬ੍ਰਾਹਮਣ ਆ ਰਿਹਾ ਹੈ ਇਹਨੂੰ ਤਾਂ 50 ਰੁਪਏ ਦੇਣੇ ਹੈ। ਉਸ ਵਕਤ 50 ਰੁਪਏ ਬੜੇ ਸੀ, ਇਹ ਪੈਸਾ ਵੇਖ ਕੇ ਇਹਦਾ ਮਨ ਫਿਰ ਗਿਆ, ਭੁੱਲ ਗਿਆ ਗੁਰੂ ਜੀ ਨੂੰ। ਇਹ ਕਹਿੰਦਾ ਕਿੱਥੋਂ ਹੁੰਡੀ ਲਿਆਂਦੀ, ਮੈਂ ਨਹੀਂ ਜਾਣਦਾ ਕਿਸੇ ਗੁਰੂ ਨੂੰ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੇ ਨਾ ਹੀ ਮਰਨ ਵਿਚਾਰਾ। ਇਹ ਜੀਵ ਦਾ ਸੁਭਾਅ ਇਸ ਤਰ੍ਹਾਂ ਹੀ ਹੈ, ਜਦੋਂ ਕਿਤੇ ਪੈਸਾ ਧੇਲਾ ਆ ਜਾਂਦਾ ਫਿਰ ਉਸਨੂੰ ਗੁਰੂ ਕੋਈ ਪੀਰ ਦਿਖਦਾ ਨਹੀਂ ਹੈ। ਇਹਨੇ ਉਹ ਸਿੱਖ ਨੂੰ ਬ੍ਰਾਹਮਣ ਨੂੰ ਮੋੜ ਦਿੱਤਾ, ਉਹ ਵਾਪਸ ਆਇਆ ਵਿਚਾਰਾ, ਚੱਲਦਾ ਚਲਾਉਂਦਾ ਦੁਖੀ ਹੋਇਆ। ਗੁਰੂ ਜੀ ਨੇ ਦਿਨ ਰਾਜਗੀ ਕੀਤੀ ਗੰਗੂ ਖੱਤਰੀ ਦੇ, ਜਿਸ ਕਰਕੇ ਫਿਰ ਕੰਗਾਲ ਹੋਇਆ। ਫਿਰ ਇਹਨੇ ਬੌਲੀ ਸਾਹਿਬ ਦੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਕੀਤੀ ਸੀ, ਜਿਸ ਕਰਕੇ ਇਹ ਸਤਿਗੁਰੂ ਜੀ ਨੇ ਫਿਰ ਇਹਨੂੰ ਗੁਰਤਾ ਗੱਦੀ ਦੇ ਗੁਰਤਾ ਦੇ ਪ੍ਰਚਾਰ ਵਾਸਤੇ, ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ, ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਿਹੜੀ ਇੱਕ ਮੰਜੀ ਬਖਸ਼ੀ ਕਿ ਤੂੰ ਆਪਣੇ ਨਗਰ ਜਾ ਕੇ ਪ੍ਰਚਾਰ ਕਰ। ਇਸ ਤਰ੍ਹਾਂ ਇਹ ਗੰਗੂ ਖੱਤਰੀ ਹੋਇਆ, ਜਿਨ੍ਹਾਂ ਵਿੱਚੋਂ ਕਿ ਖੜਕ ਸਿੰਘ ਹੋਇਆ, ਉਹ ਗੱਦੀ ਲਾ ਕੇ ਬੈਠਾ ਸੀ ਵੀ ਮੈਂ ਬੜਾ ਗੁਰੂ ਹਾਂ। ਸਿੱਖਾਂ ਨਾਲ ਟਾਕਰਾ ਹੋਇਆ, ਉਹਦੀ ਤਾਂ ਕੋਈ ਗੱਲ ਨਾ ਬਣੀ, ਸਿੱਖਾਂ ਦੀ ਜਿਹੜੀ ਕੀਤੀ ਅਰਦਾਸ ਪੂਰੀ ਹੋਈ। ਇਸੇ ਤਰ੍ਹਾਂ ਇੱਕ ਹਿੰਦਾਲ ਨਾਮ ਦਾ ਜਿਹੜਾ ਜੱਟ ਸੀ, ਕਣਗੋ ਦੀ ਗੋਤ ਸੀ, ਭੁੱਖ ਨੰਗ ਉਹਦੇ ਬੂਹੇ ਅੱਗੇ ਸਦਾ ਰਹਿੰਦੀ, ਮੂੰਹ ਜਿਹੜਾ ਹੈ ਖਾਣ ਪੀਣ ਕਰਕੇ ਤਾਂ ਭੁੱਖਾ ਹੀ ਭੁੱਖਾ, ਕੱਪੜਿਆਂ ਕਰਕੇ ਵੀ ਜਿਹੜੇ ਨੰਗਾ ਸੀ, ਪਾਵ ਕੇ ਪਾਟੇ ਕੱਪੜੇ ਪਾਏ ਰੱਖਣੇ। ਇਹਨੂੰ ਪਤਾ ਲੱਗਾ, ਇਹ ਜੰਡਿਆਲੇ ਵਿੱਚ ਰਹਿੰਦਾ ਸੀ, ਇਹਨੂੰ ਪਤਾ ਲੱਗਾ ਵੀ ਕਹਿੰਦੇ ਗੋਇੰਦਵਾਲ ਸਾਹਿਬ ਗੁਰੂ ਪੀਰ ਬੜੇ ਵੱਸਦੇ ਆ ਸ਼ਕਤੀ ਵਾਲੇ, ਉੱਥੇ ਭੋਜਨ ਪ੍ਰਸ਼ਾਦਾ ਬੜਾ ਫਰੀ ਮਿਲਦਾ ਹੈ, ਅਤੇ ਕਿਉਂ ਨਾ ਉੱਥੇ ਜਾ ਕੇ ਪੇਟ ਭਰ ਕੇ ਰੋਟੀ ਖਾਧੀ ਜਾਵੇ। ਇਸ ਤਰ੍ਹਾਂ ਇਹ ਗੱਲ ਜੀ ਹਵਾਲਾ ਜਿਹਾ ਲੈ ਕੇ ਚਲਿਆ ਗਿਆ ਗੋਇੰਦਵਾਲ ਸਾਹਿਬ, ਜਿੱਥੇ ਲਾਂਗਰੀ ਸਾਹਿਬ ਸੇਵਾ ਕਰਦੇ ਸੀ ਸਤਿਗੁਰੂ ਜੀ ਦੇ, ਉੱਥੇ ਗੋਇੰਦਵਾਲ ਸਾਹਿਬ ਲੰਗਰਾਂ ਦੀ ਸੇਵਾ, ਉੱਥੇ ਜਾ ਕੇ ਸੇਵਾ ਕਰਨ ਲੱਗ ਪਿਆ। ਸੇਵਾ ਬੜੀ ਸ਼ਰਧਾ ਭਾਵਨਾ ਨਾਲ ਫਿਰ ਕਰਿਆ ਕਰੇ। ਇੱਕ ਦਿਨ ਦੀ ਗੱਲ ਕਿ ਸਤਿਗੁਰੂ ਜੀ ਉੱਥੇ ਆਏ, ਜਦੋਂ ਗੁਰੂ ਜੀ ਆਏ ਇਹਨੇ ਬੜੀ ਚੰਗੀ ਸੋਚ ਵਰਤੀ, ਜਿਸ ਕਰਕੇ ਗੁਰੂ ਜੀ ਨੇ ਬਖਸ਼ਿਸ਼ ਕੀਤੀ। ਉਹ ਪ੍ਰਸੰਗ ਜਾ ਰਹੇ ਹਨ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਉ ਸੀਸ। ਗੁਰੂ ਜੀ ਦੀ ਹਜ਼ੂਰੀ ਵਿੱਚ ਜੋ ਬੈਠਦੇ ਆ ਸਾਧ ਸੰਗਤ ਜੀ, ਉਹ ਭਾਗਾਂ ਵਾਲੇ ਹੁੰਦੇ ਆ, ਕਿਉਂਕਿ ਭਾਗਾਂ ਵਾਲੇ ਜਿਹੜੇ ਕਰਮਾਂ ਵਾਲੇ ਹੁੰਦੇ ਆ ਅਤੇ ਉਹ ਬਹੁਤ ਕੋਈ ਵਿਰਲੇ ਹੁੰਦੇ ਆ, ਹੈਣ ਵਿਰਲੇ ਨਾ ਹੀ ਘਣੇ, ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕਈ ਕੇ। ਕਿਉਂਕਿ ਜੇ ਸਾਰਿਆਂ ਦੇ ਹਿੱਸੇ ਇਹ ਚੀਜ਼ਾਂ ਆ ਜਾਣ, ਆ ਗੁਰੂ ਦੀ ਕਿਰਪਾ ਸਾਰਿਆਂ ਦੇ ਹਿੱਸੇ ਆ ਜਾਵੇ ਤਾਂ ਫਿਰ ਉਹ ਮਾਣ ਕਿਸੇ ਚੀਜ਼ ਦੀ ਕਦਰ ਨਹੀਂ ਰਹਿੰਦੀ ਹੈ। ਕਹਿੰਦੇ ਉੱਥੇ ਤਾਂ ਸਾਰੇ ਬੜੇ ਮੁਲਕ ਤੁਰਿਆ ਫਿਰਦਾ ਹੈ, ਕੋਈ ਕੋਈ ਜਦੋਂ ਜਾਂਦਾ ਉੱਥੇ ਕਰਮਾਂ ਵਾਲਾ ਹੀ ਪਹੁੰਚਦਾ ਹੈ ਅੰਮ੍ਰਿਤ ਤੱਕ। ਇਸੇ ਕਰਕੇ ਆਪਣੇ ਆਪ ਨੂੰ ਭਾਗਾਂ ਵਾਲੇ ਜਾਣਦੇ ਹੋਏ ਵੀ ਸਤਿਗੁਰੂ ਜੀ ਦੀ ਸੰਗਤ ਕਰ ਰਹੇ ਹਾਂ। ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਤੇ ਬੋਲੋ ਜੀ ਬੜੇ ਪਿਆਰ ਸਤਿਕਾਰ ਬਿਨਾਂ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਉੱਠ ਸ੍ਰੀ ਸਤਿਗੁਰੂ।
ਇੱਕ ਦਿਨ ਦੀ ਗੱਲ ਹੈ, ਧੰਨ ਧੰਨ ਸਤਿਗੁਰੂ ਸਤ ਸਰੂਪ ਸਤ ਚੇਤਨ ਆਨੰਦ ਸੋਭਾ ਵਾਲੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਉੱਠ ਕਰਕੇ
ਗਏ ਸੋ ਲੰਗਰ ਦਾਏ।
ਉਹ ਲੰਗਰ ਜਿੱਥੇ ਸਤਿਗੁਰ ਕੀ ਸੰਗਤ ਲੰਗਰ ਪਕਾਉਂਦੀ ਸੀ, ਗੋਇੰਦਵਾਲ ਸਾਹਿਬ ਦੀ ਕਥਾ ਚੱਲ ਰਹੀ ਇਹ, ਉੱਥੇ ਜਿਹੜੇ ਸਿੰਘ ਸਿੱਖ ਜਿਹੜੇ ਲਾਂਗਰੀ ਸਾਹਿਬ ਸੇਵਾ ਕਰਦੇ ਸੀ, ਹੋਰ ਲੰਗਰਾਂ ਦੀਆਂ ਸੇਵਾਵਾਂ ਚੱਲਦੀਆਂ ਸੀ, ਗੁਰੂ ਜੀ ਮੌਜ ਵਿੱਚ ਆਏ ਹੋਏ ਉੱਠ ਕੇ ਲੰਗਰਾਂ ਵੱਲ ਚੱਲ ਪਏ ਹਨ।
ਉੱਠੇ ਸਿੱਖ ਚਰਨੀ ਲੱਗੇ।
ਉਹ ਸਿੱਖਾਂ ਨੇ ਜਦੋਂ ਵੇਖਿਆ ਵੀ ਸਤਿਗੁਰੂ ਜੀ ਆ ਰਹੇ ਹੈ, ਆਪੋ ਆਪਣੇ ਕੰਮ ਛੱਡ ਛੱਡ ਕੇ ਅਤੇ ਸਿੱਖ ਜਿਹੜੇ ਆ ਕੇ ਗੁਰੂ ਜੀ ਨੂੰ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਦੇ ਆ, ਆਪਣਾ ਸੀਸ ਗੁਰੂ ਦੇ ਚਰਨਾਂ ਨਾਲ ਲਾਉਂਦੇ ਹਨ।
ਹਿੰਦਾਲ ਪੀ ਆਇਓ ਤਾਏ।
ਉੱਥੇ ਜਿਹੜਾ ਹਿੰਦਾਲ ਨਾਮ ਦਾ ਜੱਟ ਸੀ ਜੰਡਿਆਲੇ ਦਾ, ਇਹ ਵੀ ਲੰਗਰਾਂ ਵਿੱਚ ਸੇਵਾ ਕਰਦਾ ਸੀ, ਆਟਾ ਗੁੰਨਦਾ ਸੀ। ਉਸ ਵਕਤ ਆਟਾ ਗੁੰਨਦਾ ਗੁੰਨਦਾ ਛੱਡ ਕੇ ਸੰਗਤਾਂ ਵੇਖਿਆ ਵੀ ਗੁਰੂ ਜੀ ਨੂੰ ਕੋਈ ਮੱਥਾ ਟੇਕ ਰਹੇ ਹੈ, ਇਹਨੂੰ ਵੀ ਸ਼ਰਧਾ ਜੀ ਆਈ ਹੈ, ਭੱਜ ਕੇ ਦੌੜ ਕੇ ਗੁਰੂ ਜੀ ਪਾਸ ਆਉਣ ਲੱਗਾ ਨਮਸਕਾਰ ਕਰਨ।
ਚਾਉ ਪਈ ਔਰ ਸਿੱਖ ਚਰਨੀ ਹੱਥ ਲਾਏ।
ਹੋਰ ਜਿਹੜੇ ਸਿੱਖ ਸੀ ਉਹਦੇ ਆ ਕੇ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਉੱਪਰ ਢਹਿ ਢਹਿ ਕੇ ਮੱਥਾ ਟੇਕਦੇ ਹੈ ਅਤੇ ਮੱਥਾ ਟੇਕ ਕੇ ਹੱਥ ਲਾਉਂਦੇ ਆ ਸਤਿਗੁਰੂ ਜੀ ਦੇ ਚਰਨਾਂ ਨੂੰ।
ਉਦੋਂ ਹਿੰਦਾਲ ਆਟੇ ਹੱਥ ਲਿਬੜਾਏ।
ਇਹ ਜਿਹੜਾ ਹਿੰਦਾਲ ਨਾਮ ਦਾ ਜੱਟ ਸੀ, ਇਹਦੇ ਜਿਹੜੇ ਹੱਥ ਸੀ ਕਿਉਂਕਿ ਆਟਾ ਗੁੰਨਦਾ ਸੀ, ਜਿਸ ਕਰਕੇ ਇਹਦੇ ਹੱਥ ਜਿਹੜੇ ਉਹ ਲਿਬੜੇ ਹੋਏ ਸਨ।
ਸੋਨ ਸੋਚ ਇਤਨਕ ਲਈ ਧਾਰ।
ਉਸ ਵਕਤ ਇਹਦੇ ਮਨ 'ਚ ਕਹਿੰਦੇ ਇੰਨੀ ਕੁ ਸੋਚ ਜਿਹੜੀ ਇਹਨੇ ਧਾਰ ਲਈ ਵੀ ਮੇਰੇ ਹੱਥ ਲਿਬੜੇ ਹੋਏ ਆ ਸਤਿਗੁਰੂ ਜੀ ਦੇ ਚਰਨ ਪਵਿੱਤਰਾਂ ਦੇ, ਜੇ ਮੈਂ ਆਪਣੇ ਹੱਥ ਲਾਵਾਂਗਾ ਤਾਂ ਸਤਿਗੁਰੂ ਜੀ ਦੇ ਚਰਨਾਂ 'ਤੇ ਆਟਾ ਲੱਗ ਜਾਵੇਗਾ। ਨਾਲ ਹੀ ਇਹ ਸੋਚ ਕੀਤੀ ਵੀ ਹੱਥ ਮੇਰੇ ਜੂਠੇ ਹੋ ਜਾਣਗੇ, ਨਾਲ ਹੀ ਇਹ ਸੋਚ ਕੀਤੀ ਹੈ ਵੀ ਗੁਰੂ ਦੀ ਸੰਗਤ ਨੇ ਸਕਣਾ ਹੈ, ਭਾਵੇਂ ਕਿ ਗੁਰੂ ਦੇ ਚਰਨ ਅਤੇ ਸਤਿਗੁਰੂ ਜੀ ਦੇ ਮਹਾਨ ਹੀ ਹੈ, ਪਰ ਉਹ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਵੀ ਮੇਰੇ ਜਿਹੜੇ ਹੱਥ ਉਹ ਗੁਰੂ ਜੀ ਚਰਨਾਂ 'ਤੇ ਨਾ ਲਾਵਾਂ, ਸਤਿਗੁਰੂ ਜੀ ਦੇ ਚਰਨਾਂ ਨੂੰ ਆਟਾ ਲੱਗ ਜਾਵੇਗਾ। ਇੰਨੀ ਕੁ ਕਹਿੰਦੇ ਸੋਚ ਇਹਨੇ ਧਾਰੀ ਹੈ।
ਮਤ ਆਟੋ ਲੱਗ ਗੁਰ ਪੱਗ ਹੋਏ ਖੁਆਰ।
ਮਤਾਂ ਕਿਤੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਮੈਂ ਮੱਥਾ ਟੇਕਾਂ, ਹੱਥ ਜਾ ਲਾ ਕੇ ਅਤੇ ਸਤਿਗੁਰੂ ਜੀ ਦੇ ਸੁੰਦਰ ਚਰਨਾਂ ਉੱਪਰ ਮੇਰੇ ਹੱਥ ਲਾੜਾ ਆਟਾ ਲੱਗ ਜਾਵੇ।
ਹੱਥ ਜੋੜ ਉਹਨ ਪਿੱਠ ਪਰ ਧਰੇ।
ਉਸ ਵਕਤ ਪਹਿਲਾਂ ਹੱਥ ਜੋੜੇ ਨੇ ਉਹ ਲਿਬੜੇ ਲਿਬੜੇ ਆਪਣੇ, ਫਿਰ ਹੱਥ ਜੋੜ ਕੇ ਨਾ ਅਤੇ ਫਿਰ ਪਿਛਾਂ ਨੂੰ ਕਰਕੇ ਪਿੱਠ 'ਤੇ ਰੱਖ ਲਏ ਹਨ।
ਸੀਸ ਝੁਕਾਏ ਪੱਗ ਚਰਨੀ ਧਰੇ।
ਜਿੱਦਾਂ ਆਪਾਂ ਮੱਥਾ ਟੇਕਦੇ ਹਾਂ ਨਾ, ਮੱਥਾ ਬਿਲਕੁਲ ਇਸੇ ਤਰ੍ਹਾਂ ਟੇਕਿਆ ਹੈ, ਪਰ ਜਿਹੜੇ ਹੱਥ ਲਿਬੜੇ ਸੀ ਨਾ ਆਟੇ ਨਾਲ, ਉਹ ਹੱਥ ਪਿਛਾਂ ਕਰਕੇ ਅਤੇ ਪਿੱਠ 'ਤੇ ਰੱਖ ਲਏ ਵੀ ਹੱਥ ਮੇਰੇ ਸਤਿਗੁਰੂ ਜੀ ਦੇ ਚਰਨਾਂ ਨੂੰ ਨਾ ਲੱਗ ਜਾਣ, ਆਟਾ ਲੱਗ ਜੂਗਾ ਸਤਿਗੁਰੂ ਜੀ ਦੇ ਚਰਨਾਂ ਨੂੰ। ਇਹ ਸ਼ਰਧਾ ਬੜੀ ਵਿਖਾਈ ਹੈ ਇਸੇ ਪ੍ਰਕਾਰ।
ਦੇਖ ਸਤਿਗੁਰ ਉਸ ਚਿੱਤ ਕੀ ਸੋਚ, ਸੀਸ ਝੁਕਾਏ ਪੱਗ ਚਰਨੀ ਧਰੇ।
ਹੱਥ ਪਿੱਠ 'ਤੇ ਰੱਖੇ ਹੋਏ ਹੈ, ਸੀਸ ਆਪਣਾ ਸਤਿਗੁਰ ਜੀ ਦੇ ਚਰਨਾਂ 'ਤੇ ਰੱਖ ਦਿੱਤਾ ਹੈ।
ਦੇਖ ਸਤਿਗੁਰ ਉਸ ਚਿੱਤ ਕੀ ਸੋਚ,
ਗੁਰੂ ਜੀ ਵੇਖ ਕੇ ਜੀ ਸੋਚ ਵੀ ਬੜੀ ਮਹਾਨ ਸੋਚ ਹੈ। ਵੇਖੋ ਕਿੰਨੀ ਸਿੱਖ ਦੀ ਸ਼ਰਧਾ ਭਾਵਨਾ ਹੈ ਵੀ ਕਿੱਥੇ ਜਾ ਕੇ ਦਿਮਾਗ ਲਾਇਆ ਸੋਚ ਵੇਖ ਕੇ।
ਕਰੀ ਸੋ ਦ੍ਰਿਸ਼ਟ ਗੁਰ ਉਸ ਵੱਲ ਲੋਚ।
ਉਸ ਵਕਤ ਗੁਰੂ ਜੀ ਨੇ ਨੇਤਰ ਕਰਕੇ ਨਾ ਸੁੰਦਰ ਨੇਤਰ ਕਰਕੇ ਮਹਾਰਾਜ ਜੀ ਨੇ ਹਿੰਦਾਲ ਜੱਟ ਵੱਲ ਇਹਦੇ ਵੱਲ ਨੇਤਰ ਕਰਕੇ ਤੇ ਗੁਰੂ ਜੀ ਨੇ ਮਿਹਰ ਭਰੀ ਦ੍ਰਿਸ਼ਟ ਕੀਤੀ ਹੈ।
ਇਤਨਕ ਸੋਚ ਪਰ ਭਏ ਦਿਆਲ।
ਗੁਰੂ ਜੀ ਹੁਣ ਦਿਆਲੂ ਕਿਰਪਾਲੂ ਹੈ, ਥੋੜ੍ਹੇ ਜਿਹੇ ਬਦਲੇ ਬਹੁਤ ਕੁਝ ਦੇ ਦਿੰਦੇ ਆ, ਚਾਰ ਪਦਾਰਥ ਹੀ ਸਤਿਗੁਰੂ ਜੀ ਦੇ ਦਿੰਦੇ ਆ, ਰਾਜ ਭਾਗ ਸਭ ਇੱਥੋਂ ਦੇ ਲੋਕ ਦੇ ਬਖਸ਼ ਦਿੰਦੇ ਆ। ਗੁਰੂ ਜੀ ਨੇ ਨੇਤਰ ਕਰਕੇ ਨਾ ਇਹਦੇ ਵੱਲ ਤੇ ਇੰਨੀ ਮਿਹਰ ਕੀਤੀ ਹੈ, ਮੌਜ ਵਿੱਚ ਆਏ ਬਖਸ਼ਿਸ਼ ਕੀਤੀ ਹੈ।
ਕਰ ਦੀਨੋ ਹਿੰਦਾਲ ਨਿਹਾਲ,
ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਉਹ ਨਦਰੀ ਜੋ ਪਰਮੇਸ਼ਰ ਪਰਮਾਤਮਾ ਹੈ, ਉਹਦਾ ਸਰੂਪ ਗੁਰੂ ਜੀ ਨੇ ਨਦਰ ਮਿਹਰ ਕਰਕੇ ਨਿਹਾਲ ਹੀ ਕਰ ਦਿੱਤਾ ਸੀ ਹਿੰਦਾਲ ਨੂੰ।
ਕਣਕ ਸੋਚ ਤੇ ਵੱਡ ਮੌਜ ਦਈ,
ਗੁਰੂ ਜੀ ਨੇ ਵੇਖ ਲਓ ਕਹਿੰਦੇ ਥੋੜ੍ਹੀ ਜਿਹੀ ਸੋਚ ਕਰਕੇ ਅਤੇ ਵੱਡੀ ਮੌਜ ਬਖਸ਼ਿਸ਼ ਕੀਤੀ। ਥੋੜ੍ਹੀ ਸੋਚ ਕਿੱਦਾਂ ਵੀ ਆ, ਕੁਝ ਸਮੇਂ 'ਚ ਸੋਚਿਆ ਥੋੜ੍ਹੇ ਜਿਹੇ ਸਮੇਂ 'ਚ, ਪਰ ਜਿਹੜੀ ਕਥਾ ਹੈ ਜਿਹੜੀ ਗੱਲ ਹੈ ਉਹ ਬਹੁਤ ਵੱਡੀ ਹੈ। ਬੜੀ ਸੋਚ ਵੱਡੀ ਕੀਤੀ ਹੈ ਜਿਸ ਕਰਕੇ ਕਹਿੰਦੇ ਥੋੜ੍ਹੇ ਕੁ ਸਮੇਂ ਦੇ ਵਿੱਚ ਹੀ ਸਤਿਗੁਰੂ ਜੀ ਨੇ ਬਖਸ਼ਿਸ਼ ਬੜੀ ਮਹਾਨ ਬਖਸ਼ੀ ਹੈ।
ਮੁਫਤ ਨਿਆਮਤ ਉਸ ਇਮ ਆਈ,
ਇਸ ਪ੍ਰਕਾਰ ਜਿਹੜੀ ਮੁਫਤ ਦੀ ਨਿਆਮਤ ਹੈ ਨਾ, ਕਵੀ ਜੀ ਦੱਸਦੇ ਆ ਵੀ ਆ ਮੁਫਤ ਦੇ ਵਿੱਚ ਜਿਹੜੀ ਕਿਸੇ ਨੂੰ ਵਸਤੂ ਮਿਲ ਜਾਵੇ ਨਾ, ਕੋਈ ਚੀਜ਼ ਮਿਲ ਜਾਵੇ ਉਹਦੀ ਕਦਰ ਨਹੀਂ ਕਰਦਾ ਹੈ। ਗੁਰੂ ਜੀ ਨੇ ਇੰਨੀ ਕੁ ਸੋਚ ਵਾਸਤੇ ਇਹਨੂੰ ਬੜੀ ਵੱਡੀ ਜਿਹੜੀ ਬਖਸ਼ਿਸ਼ ਕਰ ਦਿੱਤੀ ਗੁਰੂ ਅਮਰਦਾਸ ਮਹਾਰਾਜ ਜੀ ਨੇ।
ਮੁਫਤ ਨਿਆਮਤ ਹੱਥ ਤੋਂ ਆਏ,
ਇਹਦੇ ਕਹਿੰਦੇ ਮੁਫਤ ਦੀ ਨਿਆਮਤ ਬਿਨਾਂ ਕਿਸੇ ਘਾਲ ਕਮਾਈ ਕੀਤੀ ਤੋਂ ਬਿਨਾਂ, ਬਿਨਾਂ ਕਿਸੇ ਤਪ ਕਮਾਏ ਤੋਂ ਬਿਨਾਂ ਇਹਦੇ ਹੱਥ ਇਹ ਗੁਰੂ ਜੀ ਦੀ ਬਖਸ਼ਿਸ਼ ਆ ਗਈ।
ਹੋਏ ਭਲ ਭਾਂਡੋ ਤੋ ਰੱਖੇ ਬਚਾਏ,
ਕਵੀ ਜੀ ਕਹਿੰਦੇ ਵੀ ਗੱਲ ਕੀ ਹੈ, ਗੁਰੂ ਦੀ ਬਖਸ਼ਿਸ਼ ਤਾਂ ਹਮੇਸ਼ਾ ਭਾਈ ਵੱਡੀ ਹੁੰਦੀ ਹੈ, ਪਰ ਜੇ ਭਾਂਡਾ ਚੰਗਾ ਹੋਵੇ ਨਾ ਉਹ ਫਿਰ ਹੀ ਰੱਖ ਸਕਦਾ ਹੈ। ਭਾਂਡਾ ਜੇ ਮੈਲਾ ਹੈ ਨਾ ਸਰੀਰ ਰੂਪੀ ਭਾਂਡਾ, ਤਾਂ ਗੁਰੂ ਜੀ ਦੀ ਬਖਸ਼ਿਸ਼ ਸਾਂਭ ਨਹੀਂ ਸਕਦਾ ਹੈ, ਕਿਉਂਕਿ ਗੁਰੂ ਜੀ ਦੀ ਬਖਸ਼ਿਸ਼ ਜਿਹੜੀ ਉਹ ਭਾਰੀ ਬਹੁਤ ਹੈ। ਅਤੇ ਹੁਣ ਜੇ ਭਾਂਡਾ ਕੇ ਅਗਲੇ ਬੰਨੇ ਜਿਹੜਾ ਹੈ ਝੱਲਣ ਵਾਲਾ ਨਹੀਂ ਹੈ ਤਾਂ ਭਾਂਡਾ ਜਿਹੜਾ ਫਟ ਜਾਂਦਾ ਹੈ। ਇਸ ਤਰ੍ਹਾਂ ਕਵੀ ਜੀ ਲਿਖਦੇ ਆ ਵੀ ਜੇ ਭਾਂਡਾ ਚੰਗਾ ਹੋਵੇ ਤਾਂ ਭਾਈ ਉਹ ਪਚਾ ਲੈਂਦਾ, ਰੱਖ ਲੈਂਦਾ ਆਪਣੇ ਹਿਰਦੇ ਅੰਦਰ ਟਿਕਾ ਕੇ।
ਕੱਚੇ ਬਾਸਣ ਰਹੇ ਨਾ ਨੀਰ,
ਕਿਉਂਕਿ ਪ੍ਰਮਾਣ ਦਿੰਦੇ ਆ ਵੀ ਆ ਕੱਚੇ ਭਾਂਡੇ ਦੇ ਵਿੱਚ ਕੱਚੇ ਘੜੇ 'ਚ ਪਾਣੀ ਪਾਉਂਦੇ ਰਹੀਏ ਨਾ ਤਾਂ ਰਹਿੰਦਾ ਨਹੀਂ ਹੈ। ਆ ਦਿਨ ਬੇ ਦਿਨ ਉਹ ਸਿਮ ਸਿਮ ਕੇ ਉਹ ਕੱਚਾ ਭਾਂਡਾ ਜਿਹੜਾ ਖੁਰ ਜਾਂਦਾ ਹੈ ਭਾਈ।
ਜੇਕਰ ਰੱਖੋ ਬਹੁ ਤਤਬੀਰ,
ਅੱਜ ਬਹੁਤੇ ਤਰੀਕਾ ਦੇ ਨਾਲ ਵੀ ਰੱਖੀਏ ਵੀ ਉਹ ਕੱਚਾ ਭਾਂਡਾ ਬਚ ਜੇ, ਉਹ ਕਹਿੰਦੇ ਬਚਦਾ ਨਹੀਂ ਹੈ, ਸਿੰਬਦਾ ਪਾਣੀ ਇੱਕ ਦਿਨ ਖੁਰੀ ਜਾਂਦਾ ਹੈ।
ਦੋਹਰਾ ਮੁਕਤ ਨਿਆਮਤ ਗੁਰ ਬਚਨ,
ਇਸ ਪ੍ਰਕਾਰ ਮੁਕਤ ਨਿਆਮਤ ਗੁਰੂ ਦੀ ਕੀਤੀ ਹੋਈ ਜਿਹੜੀ ਕਹਿੰਦੇ ਬਖਸ਼ਿਸ਼ ਹੈ ਨਾ, ਜਿਹੜੇ ਗੁਰੂ ਜੀ ਦੇ ਕੀਤੀਆਂ ਹੋਈਆਂ ਬਖਸ਼ਿਸ਼ਾਂ ਐਂ ਬੜੀ ਜਲਦੀ ਦੇ ਨਾਲ ਜਿਵੇਂ ਬਾਬੇ ਬੰਦੇ ਸਿੰਘ ਨੂੰ ਦੇ ਦਿੱਤੀਆਂ ਸਨ ਸਤਿਗੁਰੂ ਜੀ ਨੇ ਸ੍ਰੀ ਹਜ਼ੂਰ ਸਾਹਿਬ। ਮੁਕਤ ਨਿਆਮਤ ਕੀ ਹੁੰਦੀ ਹੈ ਕਿ ਬਾਬੇ ਬੰਦੇ ਸਿੰਘ ਨੇ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਕੋਈ ਬਹੁਤਾ ਜ਼ਿਆਦਾ ਜਪ ਤਪ ਨਹੀਂ ਕੀਤਾ, ਕੋਈ ਬਹੁਤੀ ਜੰਗ ਨਹੀਂ ਕੀਤੇ ਸੀ, ਬਸ ਮੇਲ ਮਿਲਾਪ ਹੀ ਹੋਇਆ ਅਤੇ ਉਸੇ ਵਕਤੇ ਗੁਰੂ ਜੀ ਨੇ ਬਖਸ਼ਿਸ਼ ਕੀਤੀ। ਇਹ ਮੁਕਤ ਨਿਆਮਤ ਹੈ। ਜਿਵੇਂ ਹੁਣ ਆਪਾਂ ਸੇਵਾ ਕਰੀਏ, ਇੱਕ ਤਾਂ ਉਹ ਕਮਾਈ ਵਾਲੇ ਹਨ ਜਿਨ੍ਹਾਂ ਦੀ ਤਾਂ ਉਮਰ ਹੀ ਲੰਘ ਜਾਂਦੀ ਗੁਰੂ ਘਰ ਸੇਵਾ ਕਰਦਿਆਂ ਕਰਦਿਆਂ, ਬਖਸ਼ਿਸ਼ਾਂ ਉਹਨਾਂ ਕੋਲ ਹੁੰਦੀਆਂ ਪਰ ਫਿਰ ਵੀ ਉਹ ਨਿਮਾਣੇ ਹੋ ਕੇ ਰਹਿੰਦੇ ਹੈ। ਇੱਕ ਹੁੰਦੇ ਸਾਡੇ ਵਰਗੇ ਜਿਹੜੇ ਕਿ ਕੁਝ ਕੰਮ ਕਰਨ ਵਾਸਤੇ ਜਾਂ ਦਸਕ ਦਿਨ ਸੇਵਾ ਕਰਨ, 20 ਦਿਨ ਕਰਨ, ਮਹਾਂ 6 ਮਹੀਨੇ ਸਾਲ ਖੰਡ ਕਰਨ ਅਤੇ ਛੇਤੀ ਬਖਸ਼ਿਸ਼ ਹੋ ਜੇ, ਅਤੇ ਉਹ ਫਿਰ ਕੀ ਭਾਂਡਾ ਕੈਸਾ ਰਹਿੰਦਾ ਹੈ, ਕਿਉਂਕਿ ਕਸਵੱਟੀ 'ਤੇ ਚੜਿਆ ਨਹੀਂ ਹੁੰਦਾ, ਉਹ ਉੱਨੀ ਕੁ ਜਿੰਨੀ ਕੁ ਸੇਵਾ ਕੀਤੀ ਬਖਸ਼ਿਸ਼ ਤਾਂ ਹੋ ਜਾਂਦੀ ਹੈ, ਥੋੜ੍ਹੇ ਸਮੇਂ ਤੱਕ ਰਹਿੰਦੀ ਫਿਰ ਉਹ ਬਖਸ਼ਿਸ਼ ਚੱਲ ਜਾਂਦੀ ਹੈ, ਕਿਉਂਕਿ ਉਹ ਬਚਾ ਨਹੀਂ ਸਕਦਾ ਹੈ, ਗੁਰੂ ਦੀ ਬਖਸ਼ਿਸ਼ ਮਹਾਨ ਹੈ। ਇਸੇ ਤਰ੍ਹਾਂ ਮੁਕਤ ਨਿਆਮਤ ਗੁਰੂ ਦੇ ਬਚਨਾਂ ਨਾਲ ਇਹ ਹਿੰਦਾਲ ਨੂੰ ਜਦੋਂ ਮਿਲੀ ਹੈ,
ਰੱਖੇ ਗਹਿਰ ਗੰਭੀਰ,
ਇਸ ਪ੍ਰਕਾਰ ਜਿਹੜਾ ਕੋਈ ਸ਼ਬਦ ਹੈ ਦਹਿਲੀ ਦੀਪਕ ਹੈ ਦੋਵੇਂ ਪਾਸੇ ਲੱਗ ਜਾਂਦਾ ਹੈ ਵੀ ਮੁੱਖ ਨਿਆਮਤ ਗੁਰਬਚਨ ਕੋ, ਇਹ ਜਿਹੜੇ ਗੁਰੂ ਦੇ ਬਚਨਾਂ ਦੇ ਮੁਕਤ ਬਖਸ਼ਿਸ਼ ਹੋ ਜੇ ਨਾ, ਇਹਦੇ ਕੋਈ ਹੈ ਜਿਹੜਾ ਉਹਨੂੰ ਕੋਈ ਗੈਰ ਗੰਭੀਰ ਵੱਡੀ ਸੋਚਣਾ ਰੱਖ ਸਕਦਾ ਹੈ। ਇਸੇ ਤਰ੍ਹਾਂ ਦੂਜੇ ਬੰਨੇ ਵੀ ਰੱਖੇ ਕੋ ਗੈਰ ਗੰਭੀਰ, ਕੋ ਰੱਖੇ ਗੈਰ ਗੰਭੀਰ, ਵੀ ਕੋਈ ਹੈ ਜਿਹੜਾ ਇਹਨੂੰ ਰੱਖੇ ਗੈਰ ਗੰਭੀਰ, ਜਿਹਦੀ ਗਹਿਰਾਈ ਬੜੀ ਹੈ, ਡੂੰਘਿਆਈ ਬੜੀ ਹੈ, ਸੋਚ ਬੜੀ ਵੱਡੀ ਹੈ, ਬੜੀ ਉਹ ਮਤ ਦਾ ਮਾਲਕ ਹੈ, ਸੂਝਵਾਨ ਹੈ, ਇਸ ਤਰ੍ਹਾਂ ਉਹ ਸੂਝਵਾਨ ਹੀ ਰੱਖ ਸਕਦਾ ਇਹੋ ਜਿਹੇ ਬਖਸ਼ਿਸ਼ਾਂ ਪਾਈ।
ਕਣਕ ਕਟੋਰੇ ਬਾਹਰੇ,
ਹਾਂ, ਕਿਉਂਕਿ ਕਹਿੰਦੇ ਜਿਹੜਾ ਸੋਨੇ ਦਾ ਜਿਹੜਾ ਭਾਂਡਾ ਹੈ ਨਾ, ਸੋਨੇ ਦਾ ਬਰਤਨ, ਉਹਦੇ ਜੇ ਬਾਹਰ
ਟਿਕੇ ਨਾ ਬਾਗਨ ਛੀਰ,
ਉਹ ਜਿਹੜਾ ਬਾਗਣ ਕਹੀਏ ਸ਼ੇਰਨੀ, ਉਹਦਾ ਜਿਹੜਾ ਦੁੱਧ ਹੈ ਨਾ ਕਹਿੰਦੇ ਸੋਨੇ ਦੇ ਭਾਂਡੇ ਵਿੱਚ ਟਿਕਦਾ ਹੈ। ਜੇ ਪਾ ਦੇਈਏ ਦੂਜੇ ਭਾਂਡੇ 'ਚ ਉਹ ਭਾਂਡਾ ਫਟ ਜਾਂਦਾ ਹੈ, ਇੰਨੀ ਤਾਕਤ ਰੱਖਦਾ ਹੈ ਸ਼ੇਰ ਦਾ ਸ਼ੇਰਨੀ ਦਾ ਦੁੱਧ। ਇਸ ਪ੍ਰਕਾਰ ਗੁਰੂ ਦੀ ਬਖਸ਼ਿਸ਼ ਜਿਹੜੀ ਉਹ ਬੜੀ ਭਾਰੀ ਹੈ। ਕੱਚੇ ਭਾਂਡੇ ਵਿੱਚ ਪੈ ਜਾਵੇ ਉਹ ਛੇਤੀ ਫਟ ਜਾਂਦੀ ਹੈ, ਲੋਕ ਡੋਲਦੇ ਫਿਰਦੇ ਹੈ। ਇਹ ਇਸੇ ਇੱਥੋਂ ਹੀ ਦਿਖ ਪੈਂਦਾ ਹੈ ਜਦੋਂ ਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ, ਪ੍ਰਚਾਰਕ ਬਣ ਜਾਂਦੇ ਹੈ ਸਾਡੇ ਵਰਗੇ ਕੱਚੇ ਪਿੱਲੇ, ਤੋ ਜਗ ਕਹੂਗਾ ਮੁਖ ਚੁੰਚ ਗਿਆਨ। ਫਿਰ ਗੁਰੂ ਦੀ ਬਾਣੀ ਪੜ੍ਹ ਪੜ੍ਹ ਕੇ ਫਿਰ ਗੁਰੂ ਦੇ ਟਿੱਪਣੀਆਂ, ਫਿਰ ਗੁਰਬਾਣੀ ਦੇ ਟਿੱਪਣੀਆਂ, ਕਿਉਂਕਿ ਉਹ ਕੱਚੇ ਭਾਂਡੇ ਹੈ ਨਾ, ਉਹ ਪਚਿਆ ਨਹੀਂ ਹੈ ਪਦਾਰਥ। ਗੁਰੂ ਜੀ ਦੀ ਗਿਆਨ ਰੂਪੀ ਬੜਾ ਭਾਰੀ ਹੈ, ਇਸ ਕਰਕੇ ਉਹ ਪਚਦਾ ਨਹੀਂ ਹੈ। ਇੱਥੇ ਕਵੀ ਜੀ ਪ੍ਰਮਾਣ ਦਿੰਦੇ ਆ, ਸੋਨੇ ਦੇ ਭਾਂਡੇ ਤੋਂ ਬਿਨਾਂ ਭਾਈ ਜਿਹੜਾ ਦੁੱਧ ਹੈ ਸ਼ੇਰਨੀ ਦਾ ਪਾ ਦਈਏ, ਉਹ ਭਾਂਡਾ ਫਟ ਜਾਂਦਾ ਹੈ।
ਜੋ ਪਈ ਦਈ ਸੰਗਤ ਸ੍ਰੀ ਗੁਰੂ ਤਹਿਲਾਏ।
ਸਤਿਗੁਰੂ ਜੀ ਨੇ ਮਿਹਰ ਕਰ ਦਿੱਤੀ, ਜਿਸਦੇ ਨੇ ਮੱਥਾ ਟੇਕਿਆ ਨਾ ਇਸ ਤਰ੍ਹਾਂ, ਅਤੇ ਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਸੰਗਤਾਂ ਹੈਰਾਨ ਵੀ ਇਹਨੇ ਮੱਥਾ ਕਿਵੇਂ ਟੇਕਿਆ ਹੈ। ਉਸ ਵਕਤ ਗੁਰੂ ਜੀ ਕਹਿਣ ਲੱਗੇ ਵੀ ਭਾਈ ਹਿੰਦਾਲ, ਜਿਹੜਾ ਤੁਹਾਡਾ ਮੱਥਾ ਟੇਕਿਆ ਇਸੇ ਤਰ੍ਹਾਂ ਪ੍ਰਮਾਣ ਹੈ। ਅੱਜ ਵੀ ਜਿਹੜਾ ਇਹਨਾਂ ਦੇ ਚੱਲਦੇ ਆ ਨਾ ਸੰਪਰਦਾ, ਇਹ ਬਾਅਦ ਵਿੱਚ ਨਿਰੰਜਨੀ ਬਣ ਗਏ, ਕਿਉਂਕਿ ਇਸ ਤਰ੍ਹਾਂ ਲਿਖਿਆ ਮਿਲਦਾ ਵੀ ਇਹ ਨਿਰੰਜਨ ਨਿਰੰਜਨ ਕਰਦਾ ਹੁੰਦਾ ਸੀ ਬਹੁਤਾ ਜਾਪ, ਇਹ ਜਿਹੜਾ ਹਿੰਦਾਲ ਜੱਟ ਸੀ, ਅਤੇ ਨਿਰੰਜਨ ਨਿਰੰਜਨ ਕਰਨੇ ਕਰਕੇ ਗਾਂ ਇਹਨਾਂ ਦੇ ਜਿਹੜੇ ਪੋਤ ਪੋਤਰੇ ਹੋਏ ਉਹਦੇ ਨਿਰੰਜਨੀ ਆਪਣੇ ਆਪ ਨੂੰ ਕਮਾਉਣ ਲੱਗ ਪਏ, ਇਹ ਵੀ ਆਪਣੇ ਆਪ ਨੂੰ ਨਿਰੰਜਨੀਆਂ ਕਹਾਉਣ ਲੱਗ ਪਿਆ, ਵਿਗੜ ਕੇ। ਇਸ ਤਰ੍ਹਾਂ ਜਦੋਂ ਇਹ ਵਿਗੜਿਆ ਇਹ ਵੀ ਨਿਰੰਜਨੀਆਂ ਕਹਾਉਣ ਲੱਗ ਪਿਆ, ਅਤੇ ਸਤਿਗੁਰੂ ਜੀ ਨੇ ਹੁਣ ਉਸ ਵਕਤ ਇਹਨੇ ਮੱਥਾ ਜਦੋਂ ਟੇਕਿਆ ਸੀ, ਗੁਰੂ ਜੀ ਕਹਿਣ ਲੱਗੇ ਵੀ ਤੁਹਾਡਾ ਇਸੇ ਤਰ੍ਹਾਂ ਪ੍ਰਮਾਣ। ਇਹਨਾਂ ਦੇ ਸੰਪਰਦਾ ਦੇ ਵਿੱਚ ਅੱਜ ਵੀ ਇਸੇ ਤਰ੍ਹਾਂ ਮੱਥਾ ਟੇਕਦੇ ਆ, ਆ ਪਿੱਛੇ ਨੂੰ ਹੱਥ ਪੇਠ 'ਤੇ ਰੱਖ ਕੇ, ਅਤੇ ਬਾਕੀ ਸਾਰਾ ਆਪਣੇ ਵਾਂਗ ਹੀ ਹੱਥ ਨਹੀਂ ਥੱਲੇ ਲਾਉਂਦੇ। ਅਤੇ ਉਸ ਵਕਤ ਗੁਰੂ ਜੀ ਨੇ ਇਹਨੂੰ ਕਿਹਾ ਵੀ ਇਹ ਭਾਈ ਹਿੰਦਾਲ, ਆ ਤੇਰੇ ਪਿੱਛੇ ਅਸੀਂ ਸੰਗਤ ਲਾ ਦਿੰਦੇ ਹਾਂ।
ਗਿਰਦ ਜੰਡਾਲੇ 20-30 ਗਿਰਾਏ।
ਆ ਗੁਰੂ ਜੀ ਨੇ ਇਹਦੇ ਪਿੱਛੇ ਸੰਗਤ ਲਾ ਦਿੱਤੀ ਵੀ ਤੂੰ ਸਿੱਖੀ ਦਾ ਪ੍ਰਚਾਰ ਕਰ, ਅਤੇ ਇਹਨੂੰ ਕਹਿ ਦਿੱਤਾ ਵੀ ਜੰਡਾਲੇ ਚਲਿਆ ਜਾ, ਅਤੇ ਉੱਥੇ ਜਾ ਕੇ ਅਤੇ ਤੂੰ ਜਿਹੜੀ ਹੈ ਗਿਰਦ ਜੰਡਾਲੇ, ਆ ਜੰਡਿਆਲਾ ਜਿਹੜਾ ਹੈ ਸ਼ਹਿਰ ਰਈਏ ਦੇ ਕੋਲ, ਇਸੇ ਨਾਲ ਕਹਿੰਦੇ 20-30 ਪਿੰਡ ਨਾਲ ਲੱਗਦੇ ਹੈ ਸੀ,
ਇਸੇ ਤੌਰ ਲਈ ਮੱਥੋ ਟਿਕਾਏ।
ਤੇ ਗੁਰੂ ਜੀ ਕਹਿੰਦੇ ਵੀ ਅੱਜ ਜਿਸ ਤਰ੍ਹਾਂ ਆ ਕੇ ਤੂੰ ਸਾਨੂੰ ਮੱਥਾ ਟੇਕਿਆ, ਇਸੇ ਤਰ੍ਹਾਂ ਤੂੰ ਵੀ ਮੱਥਾ ਟਿਕਾ ਲਿਆ ਕਰੀ।
ਇਸੇ ਤੌਰ ਆਈ ਹਮਰੇ ਪਾਹੇ।
ਅੱਜ ਜਿਸ ਤਰੀਕੇ ਦੇ ਨਾਲ ਤੂੰ ਸਾਡੇ ਪਾਸ ਆਇਆ ਹੈ, ਇਸੇ ਤਰ੍ਹਾਂ ਜਿਹੜੀ ਸੰਗਤ ਹੈ ਉਹ ਤੇਰੇ ਕੋਲ ਆਇਆ ਕਰੇਗੀ, ਤੂੰ ਸੰਗਤ ਨੂੰ ਲੈ ਕੇ ਅਤੇ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਨਾਲ ਜੋੜਿਆ ਕਰੀ, ਪ੍ਰਚਾਰ ਕਰਿਆ ਕਰੀ ਸਿੱਖੀ ਦਾ।
ਮਤ ਕਤ ਬਹਿ ਆਪੇ ਗੁਰ ਹੋਏ।
ਹਾਂ, ਇੱਕ ਗੱਲ ਇਹ ਵੀ ਜ਼ਰੂਰ ਹੈ, ਮਤਾਂ ਕਿਤੇ ਤੂੰ ਆਪਣੇ ਆਪ ਨੂੰ ਜਿਹੜਾ ਹੈ ਗੁਰੂ ਜਾਂ ਬਣ ਕੇ ਬਹਿ ਜਾਵੇ ਵੀ ਮੈਂ ਵੱਡਾ ਗੁਰੂ ਹਾਂ।
ਹੋਏ ਜਾਵੇ ਫਿਰ ਸਿੱਖੀ ਉਹ ਅਡੋਏ।
ਹੋਏ ਜਾਵੇ ਫਿਰ ਸਿੱਖੀ ਉਹ ਢੋਏ। ਆ ਵੇਖ ਲੈ, ਜੇ ਤੂੰ ਇਹੋ ਜਿਹੇ ਕੰਮ ਕਰੇਗਾ ਵੀ ਆਪਣੇ ਆਪ ਗੁਰੂ ਬਣੇਗਾ ਅਤੇ ਗੁਰੂ ਘਰੋਂ ਖਾਰਜ ਹੋ ਜਾਏਗਾ, ਸਿੱਖੀ ਦੇ ਤੈਨੂੰ ਕਹਿੰਦੇ ਢੋਈ ਨਹੀਂ ਮਿਲੇਗੀ, ਨਾ ਇੱਥੇ ਢੋਈ ਮਿਲੇਗੀ ਨਾ ਅੱਗੇ ਢੋਈ ਮਿਲੇਗੀ। ਆ ਵੇਖ ਲੈ, ਗੁਰੂ ਘਰ ਦੇ ਨਾਲ ਸ਼ਰੀਕਾ ਨਹੀਂ ਕਰਨਾ ਹੈ ਇਹ ਹਿੰਦਾਲ।
ਵਾਹਿਗੁਰੂ ਧੰਨ ਗੁਰੂ ਜਾਪ ਜਪਾਇਓ।
ਅਤੇ ਕੋਈ ਆਪਣਾ ਨਾਮ ਵੱਖਰਾ ਨਹੀਂ ਜਪਾਉਣਾ ਹੈ, ਜਿਹੜਾ ਹੈ ਧੰਨ ਵਾਹਿਗੁਰੂ ਧੰਨ ਗੁਰੂ, ਇਸ ਤਰ੍ਹਾਂ ਦੇ ਜਾਪ ਜਪਾਉਣਾ ਹੈ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦਾ ਮਤ ਸਿਧਾਂਤ ਹੈ।
ਕਿਉਂ ਸਤਿਗੁਰ ਉਸ ਬਚਨ ਫਰਮਾਇਓ।
ਇਸ ਤਰ੍ਹਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖਿਆ ਦਿੰਦੇ ਹੋਏ ਹਿੰਦਾਲ ਨੂੰ ਸਮਝਾਇਆ ਬੁਝਾਇਆ ਬਚਨ ਕੀਤਾ।
ਦੋਹਰਾ ਬਹੁ ਮੁਕਤ ਨਿਆਮਤ ਬੇਕਦਰ।
ਗੁਰੂ ਜੀ ਕਹਿੰਦੇ ਵੀ ਵੇਖ ਲਓ, ਮੁਕਤ ਨਿਆਮਤ, ਮੁਕਤ ਜਿਹੜੀ ਵਸਤੂ ਹੁੰਦੀ ਆ, ਬੰਦਾ ਉਹਦਾ ਬੇਕਦਰ ਕੀਮਤ ਕਰਦਾ ਹੈ, ਬੇਕਦਰਾ ਹੋ ਜਾਂਦਾ, ਉਹਦੀ ਕੀਮਤ ਨਹੀਂ ਕਰਦਾ, ਇਹੋ ਜਿਹੇ ਲੋਕਾਂ ਦਾ ਹਿਸਾਬ ਕਿਤਾਬ ਹੈ।
ਸਕਿਓ ਨਾ ਸੂ ਪਚਾਏ।
ਉਹ ਕਹਿੰਦੇ ਬਚਾਏ ਨਹੀਂ ਸਕਿਆ, ਜਿਹੜਾ ਬੇਕਦਰਾ ਹੁੰਦਾ ਹੈ, ਜਿਹੜਾ ਜਿਹਨੂੰ ਮੁਫ਼ਤ ਚੀਜ਼ ਮਿਲ ਜੇ ਕਹਿੰਦੇ ਉਹ ਤਾਂ ਬਚਾ ਨਹੀਂ ਸਕਦਾ। ਹੁਣ ਗੁਰੂ ਦੀ ਸਿੱਖੀ ਸਾਨੂੰ ਜਿਹੜੀ ਆ ਮੁਫ਼ਤ ਨਿਆਮਤ ਮਿਲੀ ਹੋਈ ਹੈ ਨਾ, ਜੇ ਕੋਈ ਕਵੇ ਵੀ ਅਸੀਂ ਹੁਣ ਕਿਹੜੇ ਕੋਈ ਸਾਧ ਸੰਗਤ ਸਿਰ ਦੇ ਰਹੇ ਹਾਂ, ਪਹਿਲੇ ਸਿੱਖਾਂ ਨੇ ਇੰਨੇ ਸੀਸ ਦਿੱਤੇ, ਇੱਕ ਇੱਕ ਕਛਹਿਰਾ ਪਾ ਕੇ ਗੁਜ਼ਾਰਾ ਕੀਤਾ, ਅੱਗੇ ਇਤਿਹਾਸ ਆਉਣਾ ਹੈ ਵੇਖਿਓ ਤੁਸੀਂ। ਇੰਨੀਆਂ ਸਿੱਖਾਂ ਨੇ ਜਿਹੜੀਆਂ ਉਹ ਤੰਗੀਆਂ ਚੱਲੀਆਂ ਕੋਈ ਹਿਸਾਬ ਨਹੀਂ। ਕਿੰਨੇ ਜਿਹੜੇ ਹੈ ਕਸ਼ਟ ਚੱਲੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਆ ਮੋਹਰ ਮਿਲਦੀ ਸੀ, ਇੱਕ ਸਿੰਘ ਦਾ ਵੀ ਸਿਰ ਵੱਢ ਕੇ ਲਿਆਓ ਨਿੱਜ ਦੇ ਟੰਗ ਇੱਕ ਮੋਹਰ ਮਿਲੇਗੀ, ਐਸਾ ਹਿਸਾਬ ਕਿਤਾਬ ਬਣਿਆ ਸੀ। ਅਤੇ ਸਿੱਖਾਂ ਨੇ ਵੇਖ ਲਓ ਕਿੰਨੇ ਉਹ ਸਮੇਂ ਕੱਟੇ, ਅਤੇ ਉਹਨਾਂ ਨੇ ਧਰਮ ਦੇ ਵਾਸਤੇ ਸੀਸ ਦਿੱਤੇ। ਅੱਜ ਉਹਨਾਂ ਦੀ ਬਦੌਲਤ ਸਾਡੇ ਸਿਰ 'ਤੇ ਦਸਤਾਰਾਂ ਹੈ, ਅਸੀਂ ਗੁਰੂ ਦੇ ਅੰਮ੍ਰਿਤ ਛਕਦੇ ਹਾਂ, ਸਿੱਖ ਬਣੇ ਹੋਏ ਜ਼ਮੀਨ ਜਾਇਦਾਦਾਂ ਦੇ ਮਾਲਕ ਹਾਂ। ਪਰ ਸਾਨੂੰ ਮੁਫ਼ਤ ਨਿਆਮਤ ਮਿਲੀ ਹੋਈ ਸਿੱਖੀ ਦੀ ਕੋਈ ਕੀਮਤ ਨਹੀਂ ਹੈ, ਕਿਉਂਕਿ ਅਸੀਂ ਸਿਰ ਨਹੀਂ ਨਾ ਦਿੱਤੇ। ਜਿਨ੍ਹਾਂ ਦਿੱਤੇ ਉਹਨਾਂ ਨੂੰ ਪਤਾ ਹੈ ਕਿਵੇਂ ਸਿੱਖੀ ਕਮਾਈ ਜਾਂਦੀ ਹੈ, ਕੀ ਦਾ ਮੁੱਲ ਹੈ। ਮੁਫ਼ਤ ਨਿਆਮਤ ਜਿਹੜੀ ਮਿਲਦੀ ਹੈ, ਬੰਦਾ ਕਹਿੰਦੇ ਬੇਕਦਰਾ ਹੋ ਜਾਂਦਾ, ਉਹਨੂੰ ਭਾਈ ਬਚਾ ਨਹੀਂ ਸਕਦਾ। ਇਹ ਹਾਲ ਦੇ ਹਿੰਦਾਲ ਦੀ ਹੋਈ,
ਜਿਉਂ ਗੱਲ ਹੈ ਪੈਗੰਬਰ ਲੱਭਿਓ।
ਇਹ ਤੇ ਉਹ ਗੱਲ ਹੋਈ ਕਵੀ ਜੀ ਕਹਿੰਦੇ ਵੀ ਜਿਵੇਂ ਕੋਈ ਗਧਾ ਖੋਤਾ ਸੀ, ਉਹਨੂੰ ਜਿਹੜੀ ਸ਼ੇਰਨੀ ਦੀ ਖੱਲ ਲੱਭ ਗਈ,
ਖਾਏ ਖੇਤੀ ਪਰਾਈ ਡਰਾਏ,
ਉਹ ਨਾਲੇ ਤੇ ਖਾਂਦਾ ਖੇਤੀ ਲੋਕਾਂ ਦੀ ਜ਼ਮੀਨਾਂ 'ਚ ਵੜ ਵੜ ਕੇ, ਕਿਉਂਕਿ ਖੋਤਾ ਹੈ, ਹੁਣ ਸ਼ੇਰ ਤਾਂ ਨਹੀਂ ਨਾ ਖਾਂਦਾ ਜਿਹੜਾ ਘਾਹ, ਅਤੇ ਖੋਤੇ ਨੇ ਤਾਂ ਖਾਣਾ ਹੀ ਖਾਣਾ ਹੈ। ਖੋਤੇ ਨੂੰ ਕਹਿੰਦੇ ਬਗ ਅੰਬਰ, ਸੰਧੀ ਕਰਨ ਕਰਕੇ ਅਰਥ ਬਗ ਨਾਮ ਸ਼ੇਰਨੀ, ਸ਼ੇਰ ਅਤੇ ਅੰਬਰ ਨਾਮ ਕੱਪੜੇ ਦਾ ਹੁੰਦਾ, ਵੀ ਸ਼ੇਰ ਦਾ ਜਿਹੜਾ ਕੱਪੜਾ ਖੱਲ ਉਹ ਕੀ ਹੈ ਖੱਲ, ਅਤੇ ਉਹ ਖੱਲ ਕਹਿੰਦੇ ਖੋਤੇ ਨੂੰ ਲੱਭ ਗਈ, ਉਹਨੇ ਪਾਲੀ ਅਤੇ ਲੋਕਾਂ ਦੇ ਖੇਤਾਂ 'ਚ ਮੂੰਹ ਮਾਰਦਾ ਫਿਰ, ਅਤੇ ਲੋਕ ਵਿਚਾਰੇ ਡਰਨ ਪਏ ਅਤੇ ਸ਼ੇਰ ਹੈ।
ਕਿਉਂ ਪਈ ਐਸੋ ਆਹੇ ਜਗਤ ਕੋਈ ਕੋਈ,
ਇਸੇ ਤਰ੍ਹਾਂ ਹਿੰਦਾਲ ਦੀ ਗੱਲ ਵੀ ਹੁਣ ਗੁਰੂ ਦੀ ਬਖਸ਼ਿਸ਼ ਰੂਪੀ ਜਿਹੜੇ ਹੈ ਉਹ ਕੱਪੜਾ ਲੱਭਿਆ ਹੋਇਆ ਹੈ ਸ਼ੇਰ ਦੇ ਖੱਲ ਵਾਂਗ, ਅਤੇ ਇਹ ਹੁਣ ਜਿਹੜਾ ਉਹ ਪਾ ਕੇ ਖੱਲ ਖੱਲ ਗੁਰੂ ਦੀ ਬਖਸ਼ਿਸ਼ ਰੂਪੀ ਅਤੇ ਕੀ ਕਰ ਰਿਹਾ ਹੈ, ਪ੍ਰਚਾਰ ਆਪਣਾ ਕਰ ਰਿਹਾ ਹੈ, ਟੇਡਾ ਚੱਲ ਗਿਆ ਹੈ ਗੁਰੂ ਦੇ ਬਚਨ 'ਤੇ ਜਿਹੜਾ ਰਿਹਾ ਨਹੀਂ ਪੂਰਾ। ਅਤੇ ਕਵੀ ਜੀ ਕਹਿੰਦੇ ਭਾਈ ਐਸਾ ਦੀ ਜਗਤ ਦੇ ਵਿੱਚ ਕੋਈ ਕੋਈ ਹੈ, ਜਗ ਮੈਂ ਉੱਤਮ ਕਾਢੀ ਹੈ ਵੇਲੇ ਕਈ ਕੇ, ਜਿਹੜੇ ਗੁਰੂ ਦੀ ਮੱਤ ਸਿਧਾਂਤ 'ਤੇ ਰਹਿਣ।
ਬਿਬੋ ਪਾਏ ਜਿਸ ਗਰਭ ਨਾ ਹੋਈ,
ਕਹਿੰਦੇ ਐਸਾ ਕਿਹੜਾ ਪੁਰਸ਼ ਹੈ, ਕਿਹੜਾ ਬੰਦਾ ਹੈ ਜਿਹਦੇ ਕੋਲ ਪੈਸਾ ਧੇਲਾ ਆ ਜਾਵੇ ਤੈਨੂੰ ਹੰਕਾਰ ਨਾ ਹੋਵੇ। ਇਹ ਤਾਂ ਕੁਦਰਤੀ ਬੰਦੇ ਦਾ ਸੁਭਾਅ ਹੈ, ਜਬ ਕੁਛ ਪਾਵੇ ਤਬ ਗਰਭ ਕਰਦਾ ਹੈ, ਜਦੋਂ ਕੁਝ ਪਾ ਲੈਂਦਾ ਹੈ ਤਾਂ ਫਿਰ ਬੜਾ ਹੰਕਾਰੀ ਹੋ ਜਾਂਦਾ, ਫਿਰ ਗੱਲਾਂ ਲੋਕਾਂ ਨੂੰ ਕਰਦਾ ਹੈ ਅਤੇ ਸੁਣਾਉਂਦਾ ਹੈ ਕਈਆਂ ਵਿੱਚ ਖੜ ਖੜ ਕੇ, ਮੈਂ ਤਾਂ ਇੰਨੀ ਕਮਾਈ ਕੀਤੀ ਆ, ਫਲਾਣਾ ਵੀ ਵਿਹਲਾ ਹੈ ਅਤੇ ਗਾਣਾ ਵੀ ਵਿਹਲਾ ਹੈ, ਵੇਖੋ ਮੈਂ ਮਿਹਨਤ ਕੀਤੀ, ਵੇਖੋ ਮੇਰਾ ਘਰ ਹੋਕਾ। ਜਿਹੜਾ ਮਾਣ ਬੰਦਾ ਕਰਦਾ ਹੈ, ਗਰਭ ਕਰਦਾ ਹੈ, ਜਿਹਦਾ ਕੋਈ ਮਤਲਬ ਨਹੀਂ ਹੈ। ਅਤੇ ਕਵੀ ਜੀ ਕਹਿੰਦੇ ਹੁਣ ਜਿਹਦੇ ਕੋਲ ਧਨ ਆ ਜਾਓ, ਕਿਉਂ ਨਾ ਜਿਹੜਾ ਹੰਕਾਰੀ ਹੋਵੇ, ਹੁਣ ਇਹਨੇ ਜੰਡਿਆਲੇ ਆ ਕਿ ਗੱਦੀ ਲਾ ਲਈ, ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਗਿਆ, ਸੰਗਤ ਬਹੁਤ ਹੀ ਆਉਣ ਲੱਗ ਪਈ, ਜਿਸ ਕਰਕੇ ਸੰਗਤਾਂ ਜਦੋਂ ਮੱਥਾ ਟੇਕਣਾ ਹੈ ਫਿਰ ਪੈਸਾ ਧੇਲਾ 'ਤੇ ਚੜਾਉਣਾ ਹੀ ਹੈ, ਜਿਸ ਕਰਕੇ ਪੈਸਾ ਧੇਲਾ ਵੇਖ ਕੇ ਇਹਨੂੰ ਬੜਾ ਹੰਕਾਰ ਆ ਗਿਆ।
ਉਸ ਮੂਰਖ ਕੋ ਗਰਬਾ ਆਇਓ,
ਉਸ ਮੂਰਖ ਨੂੰ ਕਹਿੰਦੇ ਫਿਰ ਗਰਬਾ ਆ ਗਿਆ, ਹੰਕਾਰ ਗਿਆ, ਫਿਰ ਲੱਗ ਪਿਆ ਕਰਨ, ਹਮ ਕੀ ਆ ਹਮ ਕਰੇਂਗੇ, ਹਮ ਮੂਰਖ ਕਾ ਵਾਰ, ਵੀ ਅਸੀਂ ਕਹਿੰਦਾ ਮੈਂ ਇਸ ਤਰ੍ਹਾਂ ਹਾਂ, ਮੈਂ ਉਸ ਤਰ੍ਹਾਂ, ਮੈਂ ਤਾਂ ਇੱਦਾਂ ਹੀ ਕਰਦਾ ਹਾਂ, ਮੈਂ ਤਾਂ ਫਲਾਣਾ ਗੁਰੂ ਹਾਂ, ਮੇਰੇ ਤੋਂ ਤਾਂ ਗੁਰੂ ਨਾਨਕ ਦੇਵ ਜੀ ਛੋਟੇ ਹੈ, ਇਸ ਤਰ੍ਹਾਂ ਇਹ ਜਿਹੜੀਆਂ ਗੱਲਾਂ ਫਾਲਤੂ ਦੀਆਂ ਲੱਗ ਪਿਆ ਕਰਨ, ਅੱਗੇ ਕਥਾ ਵਿੱਚ ਆ ਰਿਹਾ ਹੈ।
ਦੇਣ ਵਾਰੋ ਉਹਨ ਗੁਰੂ ਭੁਲਾਇਓ,
ਜਿਹੜਾ ਦੇਣ ਵਾਲਾ ਮਾਲਕ ਹੈ, ਜਿਹੜਾ ਦੱਦਾ ਦਾਦਾ ਇਹ ਕਹਿ ਸਭ ਕੋ ਦੇਵਣ ਹਾਰ, ਅਤੇ ਉਹਦੇ ਉਹਨੇ ਕਹਿੰਦੇ ਵਿਸਾਰ ਦਿੱਤਾ ਹਿੰਦਾਲ, ਹਿੰਦਾਲ ਨੇ, ਕਿਉਂਕਿ ਹਿੰਦਾਲ ਨੂੰ ਬਖਸ਼ਿਸ਼ ਕਰਨ ਵਾਲੇ ਕਹਿਣ ਵਾਲੇ ਗੁਰੂ ਵੀ ਤੂੰ ਜਾ ਕੇ ਸਿੱਖੀ ਦਾ ਪ੍ਰਚਾਰ ਕਰ, ਆ ਸੰਗਤਾਂ ਨੂੰ ਮੱਥਾ ਟਿਕਾ ਲਿਆ ਕਰੀ, ਉਲਟਾ ਗੁਰੂ ਦਾ ਸਰੀਕ ਗੁਣਾ ਕਰਨ ਲੱਗਾ ਹੈ। ਕਰਨੇ ਹਾਰਾ ਵਿਸਰਿਆ ਦੂਜੇ ਪਾਏ ਪਿਆਰ, ਉਹ ਮਾਇਆ ਨਾਲ ਪਿਆਰ ਲੱਗ ਗਿਆ, ਜਿਹੜਾ ਕਰਨੇ ਵਾਲਾ ਮਾਲਕ ਸੀ, ਜਿਹੜਾ ਦੇਣ ਵਾਲਾ ਸੀ, ਉਹ ਤੇ ਵਿਸਰ ਗਿਆ, ਨੂੰ ਭੁੱਲ ਗਏ ਗੁਰੂ ਅਮਰਦਾਸ ਜੀ ਮਹਾਰਾਜ।
ਕਹਿ ਪਿਛਲ ਦੀਓ ਅਬ ਹੈ ਹਮ ਲੀਆ,
ਜਾਂਦਾ ਹੈ ਕਹਿੰਦਾ ਇਹ ਤੇ ਮੇਰੇ ਪਿਛਲੇ ਪੁੰਨਾਂ ਦਾ ਕੰਮ ਹੈ, ਮੇਰਾ ਪਿਛਲੀ ਜਿਹੜੀ ਮੈਂ ਕਮਾਈ ਕੀਤੀ ਹੈ, ਲੋਕਾਂ ਨੂੰ ਦਿੱਤਾ ਲਿਆ ਹੈ ਪਿਛਲੇ ਸਮਿਆਂ ਦੇ ਵਿੱਚ, ਪਿਛਲੀਆਂ ਜੂਨਾਂ ਦੇ ਵਿੱਚ ਮੈਂ ਤੇ ਉਹ ਲਿਆ ਰਿਹਾ ਹਾਂ, ਮੈਨੂੰ ਕਿਹੜਾ ਗੁਰੂ ਹੈ ਜਿਹੜਾ ਦੇ ਰਿਹਾ ਹੈ, ਤੇ ਮੇਰੇ ਉਹਨਾਂ ਜਿਹੜਾ ਹੈ ਉਹਨਾਂ ਦਾ ਫਲ ਹੈ।
ਦੇਣ ਜੋਗ ਗੁਰ ਕਿਨ ਤੋ ਕੀਆ,
ਗੁਰੂ ਨੇ ਜਿਹੜਾ ਹੈ ਕਿਹਨੂੰ ਜਿਹੜਾ ਹੈ ਦੇਣ ਜੋਗ ਕੀਤਾ ਹੈ, ਮੈਨੂੰ ਥੋੜ੍ਹਾ ਕੁਝ ਗੁਰੂ ਨੇ ਦਿੱਤਾ ਹੈ, ਅਤੇ ਜੇ ਗੁਰੂ ਨੇ ਕਹਿੰਦੇ ਦਿੱਤਾ ਤਾਂ ਕਿਹੜੀ ਗੱਲ ਹੈ, ਤੇ ਮੇਰੇ ਉਹਨਾਂ ਦਾ ਫਲ ਹੈ। ਅਤੇ ਜਿਹੜਾ ਗੁਰੂ ਹੈ ਉਹਨੂੰ ਵੀ ਤਾਂ ਕਿਸੇ ਨੇ ਦਿੱਤਾ ਹੀ ਹੈ ਨਾ, ਉਹਦੇ ਉੱਤੇ ਤਾਂ ਕੋਈ ਬੈਠਾ ਹੈ ਨਾ। ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੁਜਤ ਬਾਜੀ ਦੀਆਂ।
ਗੁਰੂ ਤਾਲ ਉਹਨ ਸੁਣ ਚਿਨਵਾਯੋ,
ਇਹਨੇ ਸੁਣਿਆ ਵੀ ਗੁਰੂ ਜੀ ਨੇ, ਕਿਉਂਕਿ ਪਤਾ ਸੀ, ਕਹਿਣ ਲੱਗਾ ਵੀ ਗੁਰੂ ਜੀ ਨੇ ਬੌਲੀ ਲਗਵਾਈ ਹੋਈ ਹੈ ਸ਼੍ਰੀ ਗੋਇੰਦਵਾਲ ਸਾਹਿਬ। ਇਸੇ ਤਰ੍ਹਾਂ ਇਹਨੇ ਸੁਣਿਆ ਸੀ ਵੀ ਆ ਅੰਮ੍ਰਿਤਸਰ ਸਾਹਿਬ ਵਿਖੇ, ਸ਼੍ਰੀ ਅੰਮ੍ਰਿਤਸਰ ਵਿਖੇ ਆ ਜਿਹੜਾ ਸਰੋਵਰ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ, ਰਾਮਦਾਸ ਸਰੋਵਰ ਨਹਾਤੇ ਅਤੇ ਵੀ ਉੱਥੇ ਸਰੋਵਰ ਬਣਿਆ। ਇਹ ਵੀ ਲੱਗ ਪਿਆ ਛੱਪੜੀ ਨੂੰ ਬੇੜਾ ਚਣਵਾਉਣ, ਲੱਗ ਗਿਆ ਇੱਟਾਂ ਲਵਾਉਣ।
ਘਰ ਕੀ ਛੱਪੜੀ ਨਾਓ ਗੰਗਾ ਧਰਾਇਓ,
ਇਹਦੇ ਘਰ ਦੇ ਨਾਲ ਹੀ ਛੱਪੜੀ ਜੀ ਲੱਗਦੀ ਸੀ, ਉਹਨੂੰ ਲੱਗ ਪਿਆ ਚਣਵਾਉਣ। ਇਹ ਉਹਦਾ ਨਾਮ ਰੱਖਦਾ ਨੇ ਗੰਗਸਰ, ਕਹਿੰਦਾ ਜੇ ਇਸ਼ਨਾਨ ਕਰੋ ਤਾਂ ਸਾਰੇ ਪਾਪ ਜਿਹੜੇ ਨਾਸ ਹੋ ਜਾਣਗੇ।
ਗਊ ਹਥਿਆਰਨ ਮਿਲਾਵੇ ਨੁਲਾਏ,
ਇਸ ਪ੍ਰਕਾਰ ਜਿਵੇਂ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਵੀ ਗਊ ਹੱਤਿਆ ਨਹੀਂ ਕਰਨੀ ਹੈ, ਗਊ ਹੱਤਿਆ ਹੋ ਜਾਵੇ ਤਾਂ ਗੰਗਾ ਇਸ਼ਨਾਨ ਕਰੇ, ਪ੍ਰਯਾਗਰਾਜ ਇਸ਼ਨਾਨ ਕਰੇ, ਗੰਗਾ ਜਮੁਨਾ ਸਰਸਵਤੀ, ਇਸ ਤਰ੍ਹਾਂ ਮਹਾਨ ਤੀਰਥ ਜਗਨਨਾਥਪੁਰੀ ਜਿਹੜੇ ਤੀਰਥ ਹੈ ਉਹਨਾਂ 'ਤੇ ਜਾ ਕੇ ਇਸ਼ਨਾਨ ਕਰੇ। ਜਿਵੇਂ ਭਗਤ ਨਾਮਦੇਵ ਜੀ ਦੇ ਸਮੇਂ ਉਹ ਵਿਚਾਰੇ ਗਰੀਬ ਜ਼ਿਮੀਂਦਾਰ ਸੀ ਅਤੇ ਉਹਦੀ ਵਿਚਾਰੇ ਦੀ ਜਿਹੜੀ ਬੱਚੀ ਉਹ ਪਿਆਸੀ ਤਿਆਈ ਮਰ ਗਈ, ਤਾਂ ਉਹ ਬ੍ਰਾਹਮਣ ਨੂੰ ਤੰਗ ਕਰਨ ਵੀ ਤੂੰ ਜਾ ਕੇ ਜਾਂ ਤਾਂ ਸਾਨੂੰ ਦਾਨ ਦਕਸ਼ਣਾ ਦੇ, ਨਹੀਂ ਤਾਂ ਤੂੰ ਇਸ਼ਨਾਨ ਕਰ ਜਾ ਗੰਗਾ 'ਤੇ, ਨਹੀਂ ਕਰੇਗਾ ਤਾਂ ਤੇਰਾ ਗਊ ਹੱਤਿਆ ਤੈਨੂੰ ਲੱਗੇਗੀ, ਉਹਨਾਂ 'ਚ ਤੂੰ ਭੋਜਨ ਪ੍ਰਸ਼ਾਦਾ ਨਹੀਂ ਛਕਣਾ, ਉਹਨੂੰ ਬੜਾ ਤੰਗ ਕਰਨਾ। ਇਸੇ ਤਰ੍ਹਾਂ ਹੁਣ ਸ਼ਾਸਤਰਾਂ ਦਾ ਵਿਧੀ ਵਿਧਾਨ ਹੈ ਵੀ ਗਊ ਹੱਤਿਆ ਜੇ ਹੋ ਜਾਵੇ ਗੰਗਾ 'ਚ ਇਸ਼ਨਾਨ ਕਰੇ ਤਾਂ ਪਾਪ ਮਿਟ ਜਾਂਦਾ ਹੈ। ਅਤੇ ਹਿੰਦਾਲ ਕੀ ਕਰਦਾ, ਜਿਸ ਕੋਲ ਗਊ ਹੱਤਿਆ ਹੋ ਜਾਂਦੀ ਉਹਨੂੰ ਕਹਿੰਦਾ ਵੀ ਇੱਥੇ ਆ ਗੰਗਸਰ, ਗੰਗਾ ਇੱਥੇ ਆਈ ਹੋਈ ਮੇਰੀ ਛੱਪੜੀ ਦੇ ਵਿੱਚ, ਅਤੇ ਤੂੰ ਇਸ਼ਨਾਨ ਕਰ ਤੇਰੇ ਪਾਪ ਮਿਟ ਜਾਣਗੇ। ਇਸ ਤਰ੍ਹਾਂ ਨਲਾ ਕਰਕੇ ਇਸ਼ਨਾਨ ਕਰਵਾ ਕੇ ਆਪਣੇ ਨਾਲ ਮਿਲਾ ਲੈਂਦਾ ਹੈ।
ਉਹਨੇ ਚੱਕਿਓ ਸ਼ਰੀਕੋ ਗੁਰ ਇਤ ਦਾਏ,
ਇਸ ਤਰ੍ਹਾਂ ਗੁਰੂ ਜੀ ਨਾਲ ਕਹਿੰਦੇ ਇਹਨੇ ਸ਼ਰੀਕਾ ਚੱਕ ਲਿਆ ਹੈ। ਇੱਕ ਪਾਸੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਗਮਾਦੇ, ਸੰਤੋ ਰਾਮਦਾਸ ਸਰੋਵਰ ਨੀਕਾ, ਵੀ ਗੁਰੂ ਜੀ ਦਾ ਜਿਹੜਾ ਹੈ ਬਣਾਇਆ ਹੋਇਆ ਸਰੋਵਰ ਸ੍ਰੀ ਹਰਿਮੰਦਰ ਸਾਹਿਬ, ਉਹਦੇ ਨਾਂ ਦੀ ਤਾਂ ਕੋਈ ਰੀਸ ਨਹੀਂ ਹੈ। ਜਿੱਥੇ ਸਭੇ ਥਾਵ ਨਹੀਂ ਦੁੱਧ ਜਿਹਾ, ਬਦੋ ਪੁਰਖ ਬਦਾਤੇ ਦਾਤੂ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਪਰਹਾ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਰ। ਵੀ ਐਸਾ ਗੁਰੂ ਰਾਮਦਾਸ ਮਹਾਰਾਜ ਦਾ ਸਰੋਵਰ ਹੈ ਪਵਿੱਤਰ, ਅਤੇ ਇਹ ਸ਼ਰੀਕਾ ਵੀ ਕਰ ਲਿਆ ਇਹਨੇ ਆਪਣੀ ਛੱਪੜੀ 'ਤੇ ਬਣਾ ਕੇ ਇੱਟਾਂ ਦੀਆਂ ਲਵਾ ਕੇ, ਕਹਿੰਦਾ ਵੀ ਇੱਥੇ ਤਾਂ ਗੰਗਾ ਆਉਂਦੀ ਹੈ, ਇੱਥੇ ਤਾਂ ਵੱਜਰ ਪਾਪ ਮਾਫ ਹੁੰਦੇ ਆ, ਬ੍ਰਾਹਮਣ ਗਿਆਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਵੀ ਆ ਪਾਪ ਕਰਕੇ ਇੱਥੇ ਆ ਕੇ ਇਸ਼ਨਾਨ ਕਰੋ ਸਾਰੇ ਪਾਪ ਮਿਟ ਜਾਣਗੇ, ਸ਼ਰੀਕੇ ਵਾਲੀ ਗੱਲ ਕੀਤੀ।
ਔਰ ਗੁਰੂ ਲੋਪੀਓ ਦਇਓ ਬਤਾਈ,
ਹੋਰ ਜਿਵੇਂ ਇਸਨੇ ਕਹਿੰਦੇ ਇਹਨਾਂ ਦੇ ਪੁੱਤ ਪੋਤਰਿਆਂ ਨੇ, ਜਿਵੇਂ ਇਹਨੇ ਜਿਹੜਾ ਹੈ ਕਰੂਰਤਾਈ ਜਿਹੜਾ ਆਪਣਾ ਸੁਭਾਅ ਦਿਖਾਇਆ, ਅਤੇ ਉਹ ਕਵੀ ਜੀ ਕਹਿੰਦੇ ਜਿਵੇਂ ਗੁਰੂ ਜੀ ਨੇ ਅਲੋਪ ਕੀਤਾ, ਉਹ ਵੀ ਕਥਾ ਮੈਂ ਅੱਗੇ ਕਹਿੰਦਾ ਹਾਂ।
ਭਇਓ ਨਿਰੰਜਨੀਓ ਨਾਮ ਸਿੱਖੀ ਮਿਟਾਈ,
ਇਹ ਨਿਰੰਜਨੀਆ ਜਿਹੜਾ ਸੀ ਕਹਿੰਦੇ ਇਹ ਨਿਰੰਜਨੀਆ ਬਣ ਗਿਆ। ਹਿੰਦਾਲ ਕਹਿੰਦਾ ਤੇ ਅਸੀਂ ਤੇ ਨਿਰੰਜਨੀਆ ਜੀ, ਆ ਗੁਰੂ ਦੀ ਸਿੱਖੀ ਦਾ ਨਾਮ ਹੀ ਮਿਟਾ ਦਿੱਤਾ, ਕਹਿੰਦਾ ਮੈਂ ਨਹੀਂ ਕਿਸੇ ਗੁਰੂ ਦਾ ਸਿੱਖ, ਅਸੀਂ ਤਾਂ ਨਿਰੰਜਨੀਏ ਹਾਂ। ਨਿਰੰਜਨੀਆ ਮਤਲਬ ਨਿਰਅੰਜਨ, ਜਿਹੜਾ ਮਾਇਆ ਦੀ ਕਾਲਕ ਰਹਿ ਪਰਮੇਸ਼ੁਰ ਬ੍ਰਹਮ ਹੈ ਨਾ, ਕਹਿੰਦਾ ਅਸੀਂ ਉਸ ਪੰਥ ਵਿੱਚੋਂ ਸਾਰੇ, ਅਸੀਂ ਕਿਸੇ ਦੇ ਸਿੱਖ ਨਹੀਂ ਹੈ, ਸਾਡਾ ਕੌਣ ਗੁਰੂ ਬਣ ਸਕਦਾ ਹੈ।
ਸ੍ਰੀ ਨਾਨਕ ਕਹਿ ਜਨਕ ਅਵਤਾਰ,
ਇਸ ਤਰ੍ਹਾਂ ਇਹ ਬਕਵਾਸ ਕਰਦਾ ਹੈ ਵੀ ਜਿਹੜੀ ਗੁਰੂ ਮਹਾਰਾਜ ਸਾਖੀ ਨਾ, ਭਾਈ ਬਾਲੇ ਵਾਲੀ ਜਨਮ ਸਾਖੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਉਹਦੇ ਵਿੱਚ ਇਹਨੇ ਰਲਾ ਪਾਇਆ ਅਤੇ ਕੀ ਕਹਿੰਦਾ, ਕੀ ਲਿਖਵਾਇਆ ਉਹਦੇ ਵਿੱਚ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਤ੍ਰੇਤੇ ਵਿੱਚ ਜਨਕ ਰਾਜਾ ਹੋਇਆ ਮਾਤਾ ਸੀਤਾ ਦੇ ਪਿਤਾ ਜੀ, ਅਤੇ ਇਸੇ ਤਰ੍ਹਾਂ ਸ਼੍ਰੀ ਰਾਮ ਚੰਦਰ ਜੀ ਦੇ ਸਹੁਰਾ ਜੀ, ਕਹਿੰਦਾ ਵੀ ਉਹਨਾਂ ਦੇ ਅਵਤਾਰ ਹਨ।
ਉਹਨ ਲਿਖਿਓ ਸਾਖੀ ਮਦ ਖਿਦਮਤਦਾਰ,
ਸਾਖੀ ਜਨਮ ਸਾਖੀ ਵਿੱਚ ਕੀ ਲਿਖ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਕਿਉਂਕਿ ਸਭ ਤੋਂ ਪਹਿਲੀ ਗੁਰੂ ਨਾਨਕ ਦੇਵ ਮਹਾਰਾਜ ਸਾਖੀ ਕਿਹੜੀ ਹੈ, ਭਾਈ ਬਾਲੇ ਵਾਲੀ ਜਨਮ ਸਾਖੀ ਉਹ ਹੀ ਪਹਿਲੀ ਹੈ। ਫਿਰ ਜਿਹੜੀ ਭਾਈ ਮਨੀ ਸਿੰਘ ਜੀ ਨੇ ਪ੍ਰਾਰਥਨ ਜਨਮ ਸਾਖੀ ਲਿਖੀ ਉਹ ਤਾਂ ਬਾਅਦ ਵਿੱਚ ਲਿਖੀ ਹੋਈ ਹੈ, ਕਿਉਂਕਿ ਸਭ ਤੋਂ ਪਹਿਲੀ ਸਾਖੀ ਕਿਉਂ ਜਿਹੜੇ ਭਾਈ ਬਾਲਾ ਜੀ ਸਨ, ਉਹਨਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਸ਼੍ਰੀ ਖਡੂਰ ਸਾਹਿਬ ਸੁਣਾਈ ਸੀ, ਜਿਸ ਕਰਕੇ ਉਹ ਸਭ ਤੋਂ ਪਹਿਲੀ ਪੋਥੀ ਹੈ। ਉਹ ਜਨਮ ਸਾਖੀ ਦੇ ਵਿੱਚ ਇਹਨੇ ਰਲਾ ਪਵਾ ਦਿੱਤਾ, ਕਹਿੰਦਾ ਵੀ ਗੁਰੂ ਇਹ ਨਹੀਂ ਲਿਖਿਆ ਵੀ ਜਨਕ, ਇਹ ਵੀ ਨਹੀਂ ਦੱਸਿਆ ਕਿ ਸਤਿਯੁਗ ਦਾ ਕਿ ਜਨਕ ਹੋਇਆ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਹਦਾ ਸੀ, ਉੱਥੋਂ ਵੀ ਥੱਲੇ ਸੁੱਟ ਗਏ। ਇਹ ਕਹਿੰਦਾ ਵੀ ਆ ਤ੍ਰੇਤੇ ਵਿੱਚ ਜਿਹੜੇ ਜਾਨਕ ਪਿਤਾ ਹੋਏ ਹੈ, ਮਾਤਾ ਸੀਤਾ ਜੀ ਦੇ ਪਿਤਾ ਜਨਕ ਰਾਜਾ ਜੀ ਹੋਏ ਆ, ਉਹਨਾਂ ਦੇ ਗੁਰੂ ਜੀ ਅਵਤਾਰ ਹੈ। ਤੇ ਕਿਤੇ ਲਿਖਦਾ ਹੈ ਵੀ ਉਹ ਤੇ ਸੇਵਾਦਾਰ ਸਨ,
ਆਪ ਬਣਿਓ ਲਿਖਿਓ ਜਨਕ ਜਵਾਈ।
ਆਪ ਕੀ ਲਿਖਿਆ ਵੀ ਮੈਂ ਤੇ ਜਨਕ ਰਾਜੇ ਦਾ ਜਵਾਈ ਹੈ ਸੀ।
ਭਇਓ ਸ਼੍ਰੀ ਰਾਮ ਕੋ ਸਾਡੂ ਬਾਈ।
ਕਹਿੰਦਾ ਵੀ ਸ਼੍ਰੀ ਰਾਮ ਚੰਦਰ ਭਗਵਾਨ ਦਾ ਮੈਂ ਤੇ ਸਾਡੂ ਹੈ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਹੈ, ਜਿਹੜੇ ਸਿੱਖਾਂ ਦੇ ਗੁਰੂ ਕਹਿੰਦੇ ਹੈ, ਕਹਿੰਦੇ ਉਹ ਤੇ ਸੀ ਕਿ ਵੀ ਉਹ ਤੇ ਉੱਥੇ ਸੇਵਾਦਾਰ ਹੈ ਸੀ ਅੱਗੇ ਤੋਂ ਅੱਗੇ।
ਦੋਹਰਾ ਕਦੇ ਕਹੇ ਇੱਕ ਸਾਧਕੀ,
ਤੇ ਕਦੇ ਕਦੇ ਕੀ ਗੱਪਾਂ ਮਾਰਦਾ, ਕੂੜ ਮਾਰਦਾ ਵੀ ਆ ਜਿਹੜਾ ਸਾਧ ਹੈ ਇੱਕ, ਉਹਦੀ ਸੇਵਾ ਕੀਤੀ ਸੀ ਕਿਸੇ ਹੋਰ ਸੰਤ ਨੇ।
ਗਿਣ ਕਰੀ ਸੇਵ ਥੀ ਔਰ,
ਕਿਸੇ ਹੋਰ ਗੁਰਮੁਖ ਪਿਆਰੇ ਨੇ ਉਹ ਸਾਧ ਸੰਤ ਦੀ ਸੇਵਾ ਕੀਤੀ ਹੈ ਸੀ।
ਵਹਿ ਵਕਤ ਨਾ ਪਹੁੰਚਿਓ ਮਿਹਰ ਕੀ,
ਉਹ ਜਿਸ ਦਿਨ ਮਿਹਰ ਕਰਨੀ ਸੀ ਉਹ ਸਾਧੂ ਸੰਤ ਨੇ, ਉਹ ਕਹਿੰਦੇ ਉੱਥੇ ਜਿਸ ਦਿਨ ਬਚਨ ਕਰਨਾ ਸੀ, ਕਿਉਂਕਿ ਸਾਧਾ ਨੇ ਜਿਸ ਦਿਨ ਬਚਨ ਕਰਨਾ ਉਸ ਦਿਨ ਕਰਨਾ ਹੀ ਕਰਨਾ ਹੁੰਦਾ ਹੈ। ਇਹ ਕਹਿੰਦਾ ਵੀ ਉਹ ਸਾਧੂ ਨੇ ਜਿਸ ਦਿਨ ਬਚਨ ਕਰਨਾ ਸੀ, ਮਿਹਰ ਕਰਨਾ ਸੀ, ਉਹ ਜਿਹੜੇ ਗੁਰਮੁਖ ਨੇ ਸੇਵਾ ਕੀਤੀ ਸੀ ਉਹ ਸੰਤ ਦੀ, ਉਹ ਤੇ ਪਹੁੰਚ ਨਾ ਸਕਿਆ।
ਹਮ ਜਾਏ ਲਈ ਚਲ ਤੌਰ,
ਮੈਂ ਉਸ ਦਿਨ ਚਲਿਆ ਗਿਆ ਤੇ ਮੈਨੂੰ ਜਿਹੜੀ ਹੈ ਛਲ ਦੇ ਨਾਲ ਉਹ ਸਾਧ ਕਹਿੰਦੇ ਬਖਸ਼ਿਸ਼ ਕਰਨ ਲੱਗਾ, ਤੇ ਮੈਂ ਕਹਿੰਦੇ ਉਹ ਛਲ ਦੇ ਨਾਲ ਬੈਠ ਗਿਆ ਤੇ ਉਹ ਬਖਸ਼ਿਸ਼ ਮੈਂ ਲੈ ਲਈ। ਇਸ ਤਰ੍ਹਾਂ ਗੱਪਾਂ ਜਿਹੜੀਆਂ ਫਾਲਤੂ ਦੀਆਂ ਮਾਰਦਾ ਇਹ ਹਿੰਦਾਲ।
ਕਿਉਂ ਭਈ ਕਦੇ ਕਹੇ ਹਮ ਆਪੇ ਭਇਓ,
ਕਦੇ ਕੀ ਕਹਿੰਦਾ ਹੈ ਸਵੈਨ ਸਰੂਪ ਹੂੰ ਮੈਂ, ਵੀ ਸੁੱਤੇ ਸਿੱਧ ਪ੍ਰਕਾਸ਼ ਸਹਿਬ ਭੰਗ, ਸਹਿਬ ਭੰਗ ਦਾ ਅਰਥ ਹੈ ਸੁੱਤੇ ਸਿੱਧ ਪ੍ਰਕਾਸ਼, ਵੀ ਮੈਂ ਸਵੈਮ ਸਰੂਪ ਹਾਂ, ਆਪਣੇ ਆਪ ਤੋਂ ਪ੍ਰਕਾਸ਼ ਹਾਂ, ਮੈਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਹੈ। ਅਹੰ ਬ੍ਰਹਮਾਸਮੀ, ਉਹ ਜੋ ਵੇਦਾਂ ਦਾ ਵਾਕ ਹੈ ਨਾ ਅਹੰ ਬ੍ਰਹਮਾਸਮੀ, ਇਹ ਮਹਾਂਵਾਕ ਵੇਦਾਂ ਦਾ, ਅਤੇ ਕਹਿੰਦਾ ਵੀ ਮੈਂ ਆਪ ਹੀ ਬ੍ਰਹਮ ਹਾਂ, ਆਪਣੇ ਆਪ ਤੋਂ ਪ੍ਰਕਾਸ਼ਕ ਹਾਂ, ਮੈਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਹੈ।
ਦੇਨ ਜੋਗ ਗੁਰ ਕਿਨ ਤੋਂ ਕਿਉਂ,
ਹਾਂ ਗੁਰੂ ਨੇ ਥੋੜ੍ਹੀ ਕਿਸੇ ਨੂੰ ਜਿਹੜਾ ਹੈ ਦੇਣ ਜੋਗ ਕੀਤਾ, ਮੈਨੂੰ ਕਿਸੇ ਗੁਰੂ ਨੇ ਥੋੜ੍ਹੀ ਕੀਤਾ, ਮੈਂ ਤੇ ਆਪ ਹੀ ਬੜਾ ਸ਼ਕਤੀਆਂ ਦਾ ਮਾਲਕ ਹਾਂ।
ਹਮਨੇ ਇਸ ਕੋ ਜਾਣਿਓ ਮਰਮ,
ਇਹ ਕਹਿੰਦਾ ਵੀ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਤੇ ਇਸ ਘਰ ਦਾ ਮੈਂ ਤੇ ਜਿਹੜਾ ਭੇਦ ਚੰਗੀ ਤਰ੍ਹਾਂ ਜਾਣਿਆ, ਲੋਕਾਂ ਨੇ ਤੇ ਜਾਣਿਆ ਹੈ ਨੇ।
ਇਹ ਮੂਰਖ ਲੋਕ ਕਰਤ ਹੈ ਭਰਮ,
ਮੂਰਖ ਲੋਕ ਐਵੇਂ ਭਰਮ ਕਰੀ ਜਾਂਦੇ ਆ ਵੀ ਗੁਰੂ ਜਿਹੜੇ ਸਤਿਗੁਰੂ ਪਰਮੇਸ਼ਰ ਸਰੂਪ ਹੈ, ਸਰਬ ਕਲਾ ਸਮਰੱਥ ਹੈ, ਕਹਿੰਦੇ ਐਸੀ ਤੇ ਕੋਈ ਗੱਲ ਨਹੀਂ, ਮੈਂ ਸਾਰਾ ਭੇਦ ਜਾਣਦਾ, ਅੱਜ ਜੁਗਾ ਜੁਗਾ ਦੀ ਕਥਾ ਮੈਨੂੰ ਪਤਾ, ਮੈਂ ਤੁਹਾਨੂੰ ਦੱਸੀ ਹੈ ਵੀ ਇਸ ਤਰ੍ਹਾਂ ਗੁਰੂ ਜੀ ਉਹਦੇ ਸੇਵਾਦਾਰ ਸਨ, ਅਤੇ ਮੈਂ ਜਿਹੜਾ ਸੀ ਉਹ ਪੂਰਾ ਸ਼ਕਤੀਆਂ ਵਾਲਾ ਮਾਲਕ ਹਾਂ, ਸੁੱਤੇ ਸਿੱਧ ਪ੍ਰਕਾਸ਼ ਹਾਂ। ਇਹਨੇ ਸਾਖੀ ਜੋ ਗੁਰੂ ਨਾਨਕ ਦੇਵ ਮਹਾਰਾਜ ਜਨਮ ਸਾਖੀ ਸੀ ਉਹ ਬੜੀ ਵਿਗਾੜੀ, ਇਹਨੇ ਬੜਾ ਵਿੱਚ ਗੰਦ ਪਾਇਆ ਆਪਣਾ।
ਦੋਹਰਾ ਐਸੇ ਐਸੇ ਝੂਠ ਲਿਖ,
ਇਸ ਤਰ੍ਹਾਂ ਦੇ ਕਵੀ ਜੀ ਕਹਿੰਦੇ ਵੀ ਬਹੁਤ ਬਹੁਤ ਤਰ੍ਹਾਂ ਦੀਆਂ ਗੱਪਾਂ ਜਿਹੜੀਆਂ ਗਪਾਉਣ ਛੱਡ ਛੱਡ ਕੇ ਲਿਖੇ ਇਹਨੇ,
ਜਨਮ ਸਾਖੀ ਮਾਧਮ ਲਾਏ।
ਗੁਰੂ ਨਾਨਕ ਦੇਵ ਮਹਾਰਾਜ ਜਨਮ ਸਾਖੀ ਜਿਹੜੀ ਵਿੱਚ ਗੁਰੂ ਜੀ ਦੀ ਕਥਾ ਸੀ ਉਹਦੇ ਵਿੱਚ ਇਹਨੇ ਮਿਲਾ ਦਿੱਤੇ ਝੂਠੇ ਗਪੌੜ ਗੱਪ।
ਜਹਾਂ ਨਾ ਪਹੁੰਚਿਓ ਪ੍ਰਹਲਾਦ ਤੂੰ,
ਵੇਖੋ ਕੀ ਕਹਿੰਦਾ ਹੈ ਹੁਣ ਗੁਰਬਾਣੀ ਦਾ ਬਚਨ ਹੈ, ਨੌਨਦ ਠਾਕਰ ਦਈ ਸੁਦਾਮੇ ਧਰੂ ਅਟਲ ਹਜੂ ਨਹਿ ਡਰਿਓ। ਸਭ ਤੋਂ ਅੱਗੇ ਧਰੂ ਭਗਤ ਜੀ ਹੈ, ਜਿੱਥੇ ਧਰੂ ਭਗਤੀ ਸੱਚਖੰਡ ਅੱਗੇ ਬੈਠੇ ਉਹ ਤੋਂ ਅੱਗੇ ਕੋਈ ਵੀ ਨਹੀਂ ਹੈ। ਧਰੂ ਭਗਤ ਜੀ ਦੀ ਪੈੜ ਹੈ ਸੱਚਖੰਡ ਦੇ ਅੱਗੇ, ਸਭ ਤੋਂ ਅੱਗੇ ਸੱਚਖੰਡ ਦੇ ਦਰਵਾਜ਼ੇ 'ਤੇ ਧਰੂ ਭਗਤ ਹੀ ਬੈਠੇ ਹਨ ਪਰਮੇਸ਼ਰ ਦੇ ਦੁਆਰ ਅੱਗੇ। ਧਰੂ ਅਡਲ ਹਜੂ ਨਹਿ ਡਰਿਓ, ਗੁਰਬਾਣੀ ਦਾ ਬਚਨ ਹੈ। ਇਹ ਕੀ ਕਹਿੰਦਾ ਹੈ ਕੀ ਸਾਖੀ ਵਿੱਚ ਲਿਖਵਾਇਆ ਇਹਨੇ ਵੀ ਆ ਜਿੱਥੇ ਕਹਿੰਦਾ ਧਰੂ ਭਗਤ ਗਿਆ ਨਾ, ਕਹਿੰਦਾ ਜਿੱਥੇ ਪਰ ਮੈਂ ਗਿਆ ਉੱਥੇ ਧਰੂ ਭਗਤ ਵੀ ਨਹੀਂ ਗਿਆ, ਇਸ ਤਰ੍ਹਾਂ ਕਹਿੰਦਾ ਹੈ ਮੂਰਖ।
ਹਿੰਦਾਲ ਪਹੁੰਚਿਓ ਲਿਖਵਾਏ,
ਇਸ ਤਰ੍ਹਾਂ ਹਿੰਦਾਲ ਨੇ ਕਹਿੰਦੇ ਉਹ ਜਿਹੜਾ ਲਿਖਵਾ ਦਿੱਤਾ ਵੀ ਮੈਂ ਹਿੰਦਾਲ ਉੱਥੇ ਪਹੁੰਚਿਆ ਜਿੱਥੇ ਧਰੂ ਭਗਤ ਵੀ ਨਹੀਂ ਪਹੁੰਚਿਆ। ਅਤੇ ਉਹੀ ਗੱਲ ਇਹਦੀ ਵੀ ਅਰੜਾਵੇ ਬਿਲ ਲਾਵੇ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦਕ, ਨਿੰਦਕ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ।
ਕਿਉਂ ਭਈ ਔਰ ਕਰੀ ਲੋਪੀ ਗੁਰ ਜਾਨੋ,
ਹੋਰ ਵੀ ਕਵੀ ਜੀ ਕਹਿੰਦੇ ਜਿਵੇਂ ਗੁਰੂ ਜੀ ਨੂੰ ਅਲੋਪ ਕਰਨ ਦੀ ਕੋਸ਼ਿਸ਼ ਕੀਤੀ, ਆਪ ਗੁਰੂ ਬਣਨ ਦੀ ਕੋਸ਼ਿਸ਼ ਕੀਤੀ, ਆਪਣੇ ਆਪ ਨੂੰ ਵੱਡਾ ਕਹਿੰਦਾ, ਇਹਦੇ ਗਾਂ ਜਿਵੇਂ ਇਹਦੀ ਔਲਾਦ ਜਿਹੋ ਜਿਹੇ ਕੋਕੋ ਤੇ ਇਹੋ ਜਿਹੇ ਬੱਚੇ, ਉਹ ਵੀ ਅੱਗੇ ਸਾਖੀ ਸਾਧ ਸੰਗਤ ਜੀ ਸੁਣੋ।
ਕਹਿੰਦੋ ਗੁਰ ਹੁਣ ਆਪਣਾ ਬਖਾਨੋ,
ਇਹ ਕਦੀ ਤੇ ਕਹਿੰਦੇ ਆ ਵੀ ਸਾਡਾ ਜਿਹੜਾ ਗੁਰੂ ਹੈ ਉਹ ਤੇ ਹਜੇ ਜਿੰਦਾ ਹੈ।
ਉਸ ਮਦ ਔਰ ਉਨ ਗਜਬ ਕਮਾਇਓ,
ਉਸ ਸਾਖੀ ਦੇ ਵਿੱਚ ਇਹਨਾਂ ਹੋਰ ਵੀ ਬੜਾ ਗਜਬ ਝੂਠ ਕਮਾਇਆ।
ਸੇ ਗੁਰੂ ਨਾਨਕ ਜਿੰਦਾ ਲਿਖਾਇਓ,
ਇਸਨੇ ਕੀ ਕਹਿ ਦਿੱਤਾ ਵੀ ਗੁਰੂ ਨਾਨਕ ਦੇਵ ਜੀ ਕਹਿੰਦੇ ਜਿੰਦੇ ਹੀ ਹੈ, ਹਜੇ ਕਿਤੇ ਸਰੀਰ ਕਰਕੇ ਗਏ ਨਹੀਂ ਹੈ। ਉਹਦੇ ਬਚਨ ਠੀਕ ਹੈ ਵੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਹਿ ਸਮਾਏ। ਇਹ ਤੇ ਠੀਕ ਹੈ, ਪਰ ਸਤਿਗੁਰ ਜੀ ਸਰੀਰ ਕਰਕੇ ਤੇ ਉਸ ਵਕਤ ਨਹੀਂ ਸੀ, ਤੇ ਗੁਰੂ ਅਮਰਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਸਨ। ਇਹ ਕਹਿੰਦਾ ਵੀ ਗੁਰੂ ਨਾਨਕ ਦੇਵ ਮਹਾਰਾਜ ਦੇ ਇੱਥੇ ਕਿਤੇ ਹੈ ਜਿੰਦੇ ਹਨ।
ਕੋਈ ਹੁਤੋ ਜਿੰਦੋ ਸਿਕੰਦਰ ਗੁਲਾਮ,
ਉਹ ਇਹ ਨਹੀਂ ਵੀ ਸ਼ਰਧਾ ਕਰਕੇ ਕਿਹਾ ਵੀ ਸਤਿਗੁਰੂ ਜੀ ਜਿੰਦੇ ਹੈ। ਉਹ ਗੱਲ ਕੀ ਸੀ, ਕਹਿੰਦੇ ਸਿਕੰਦਰ ਹੁਣ ਬੜੇ ਹੋਏ, ਇੱਕ ਸਿਕੰਦਰ ਵੱਡੀ ਉਮਰ ਦਾ ਗੁਲਾਮ ਹੈ ਸੀ, ਉਹ ਬਹੁਤ ਹੀ ਵੱਡੀ ਉਮਰ ਵਾਲਾ ਸਿਕੰਦਰ ਹੈ ਸੀ, ਉਹਦਾ ਨਾਮ ਇਹ ਜਿੰਦਾ ਹੈ ਸੀ।
ਗੁਰੂ ਨਾਨਕ ਕੀਏ ਇਮ ਘਟ ਥਾਮ,
ਇਹ ਕਹਿਣ ਲੱਗਾ ਵੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਆਪਣੀ ਜੋਤ ਹੈ ਉਹਦੇ ਵਿੱਚ ਪ੍ਰਵੇਸ਼ ਕਰ ਦਿੱਤੀ ਸਿਕੰਦਰ ਦੇ ਵਿੱਚ, ਇਸ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਇਹ ਕਹਿੰਦਾ ਵੀ ਜਿੰਦਾ ਹਨ। ਜਿੰਦਾ ਮਤਲਬ ਜਿਉਂਦੇ, ਜਿੰਦਾ ਇੱਕ ਨਾਮ ਹੁੰਦਾ ਹੈ, ਜਿੰਦਾ ਉਹ ਜਿੰਦਾ ਨਹੀਂ, ਇੱਥੇ ਅਰਥ ਹੈ ਜਿਉਂਦਾ। ਵੀ ਸਤਿਗੁਰੂ ਜੀ ਕਹਿੰਦਾ ਵੀ ਜਿੰਦੇ ਹਨ, ਕਿਉਂਕਿ ਉਹਨਾਂ ਨੇ ਆਪਣੀ ਜੋਤ ਜਿਹੜੀ ਉਹ ਸਿਕੰਦਰ ਜਿਹੜਾ ਹੈ ਉਹਦੇ ਜਿਹੜੇ ਵਿੱਚ ਪ੍ਰਵੇਸ਼ ਕੀਤੀ, ਇਸ ਕਰਕੇ ਜਿੰਦਾ ਮੰਨਦੇ ਸਨ ਇਹ।
ਸ੍ਰੀ ਕਬੀਰ ਨਾਨਕ ਜੀ ਕੋ ਬਣਿਓ ਭਾਈ ਤੀਜਾ,
ਕੀ ਕਹਿੰਦਾ ਹੈ ਹੁਣ ਕਬੀਰ ਪੰਥੀ ਜਿਹੜੇ ਕਹਿੰਦੇ ਕੀ ਕਹਿੰਦੇ ਹਨ, ਗੁਰੂ ਨਾਨਕ ਦੇਵ ਮਹਾਰਾਜ ਜਿਹੜਾ ਉਪਦੇਸ਼ ਹੈ ਉਹ ਭਗਤ ਕਬੀਰ ਜੀ ਨੇ ਕੀਤਾ ਹੈ। ਵੀ ਮਤਲਬ ਕਹਿੰਦਾ ਵੀ ਗੁਰੂ ਨਾਨਕ ਦੇਵ ਮਹਾਰਾਜ ਦੇ ਜਿਹੜੇ ਗੁਰੂ ਹੈ ਭਗਤ ਕਬੀਰ ਜੀ ਹਨ, ਇਹ ਕਬੀਰ ਪੰਥੀ ਕਹਿੰਦੇ ਆ। ਇਸੇ ਤਰ੍ਹਾਂ ਜਿਹੜੇ ਨਿਰੰਜਨੀ ਹੈ ਇਹ ਜਿਹੜੇ ਹਿੰਦਾਲੀ ਜੀ ਦੀ ਸਾਖੀ ਚੱਲ ਰਹੀ, ਇਹ ਕਹਿੰਦੇ ਆ ਵੀ ਜਿੱਥੇ ਅਸੀਂ ਚੱਲ ਗਏ ਉੱਥੇ ਗੁਰੂ ਨਾਨਕ ਦੇਵ ਜੀ ਵੀ ਨਹੀਂ ਗਏ ਹਨ। ਐਸੀ ਇਹਨਾਂ ਦੀ ਮੂਰਖਤਾ, ਇਹ ਨਿੰਦਕ ਲੋਕ ਨਿਤ ਝੱਗੂ ਸੁੱਟਦਾ ਮੂਆ, ਵੀ ਝਾਗੀ ਸੁੱਟਦੇ ਆ ਇਹ ਲੋਕ, ਫੋਕਾ ਜਿਹੜਾ ਬੋਲਦੇ, ਇਹ ਨਿੰਦਿਆ ਗੁਰੂ ਦੀ ਕਰਦਾ। ਵੇਖੋ ਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਇਹਨੂੰ ਬਿਠਾਇਆ ਵੀ ਤੂੰ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ, ਜੰਡਿਆਲੇ ਜਾ ਕੇ ਇਹ ਹੋਰ ਉਲਟਾ ਪ੍ਰਚਾਰ ਕਰ ਲਿਆ, ਆਪਣੀ ਨੇ ਗੱਦੀ ਲਾਈ, ਇਸ ਤਰ੍ਹਾਂ ਕਹਿੰਦਾ ਹੈ ਇਹ।
ਸ੍ਰੀ ਕਬੀਰ ਨਾਨਕ ਜੀ ਕੋ ਬਣਿਓ ਭਾਈ ਤੀਜਾ,
ਇਹ ਕਹਿੰਦਾ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਭਗਤ ਕਬੀਰ ਜੀ ਜਿਹੜੇ ਆ ਉਹ ਭਰਾ ਭਰਾ ਹਨ, ਤੀਜਾ ਮੈਂ ਵਿੱਚ ਹਾਂ ਭਾਈ ਭਰਾ।
ਇਮ ਜਨਮ ਸਾਖੀ ਮਤ ਲਿਖ ਕਰੀ ਮੀਜਾ,
ਇਸ ਤਰ੍ਹਾਂ ਇਹਨੇ ਝੂਠ ਹੀ ਜਿਹੜਾ ਜਨਮ ਸਾਖੀ ਦੇ ਵਿੱਚ ਲਿਖ ਦਿੱਤਾ ਹੈ। ਸਾਧ ਸੰਗਤ ਜੀ, ਇਸ ਤਰ੍ਹਾਂ ਬੜਾ ਕੋਟ ਲਿਖਿਆ ਹੋਇਆ ਸੀ ਭਾਈ ਸੰਤੋਖ ਸਿੰਘ ਜੀ ਨੇ, ਜਦੋਂ ਇਹ ਉਹਨਾਂ ਆਪਣੀ ਕਥਾ ਵਿੱਚ ਲਿਖਿਆ ਹੋਇਆ ਵੀ ਜਦੋਂ ਮੈਂ ਸਾਖੀ ਵੇਖੀ ਮੇਰਾ ਬੜਾ ਮਨ ਉਦਾਸ ਹੋਇਆ, ਜਿਸ ਕਰਕੇ ਮੈਂ ਚਾਹਿਆ ਵੀ ਜਿਹੜੀ ਉਹ ਕਥਾ ਹੈ ਸਹੀ ਸਹੀ ਜਿਹੜੀ ਲਿਖੀ ਜਾਵੇ। ਫਿਰ ਭਾਈ, ਕਿਉਂਕਿ ਉਹਨਾਂ ਨੇ ਇਹ ਕਥਾ ਲਿਖਣ ਤੋਂ ਪਹਿਲਾਂ ਜਦੋਂ ਬਣਾਇਆ ਸੀ ਨਾ, ਉਹਨੂੰ ਸਾਖੀ ਮਿਲ ਨਹੀਂ ਰਹੀ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਰੇ ਸ਼ੁੱਧ ਸਾਖੀ, ਫਿਰ ਉਹਨਾਂ ਨੂੰ ਹੋਰ ਗ੍ਰੰਥ ਜਿਹੜੇ ਬਾਲਮੀਕੀ ਰਮਾਇਣ ਆਦਿ ਅਨੁਵਾਦ ਕੀਤੇ, ਉਲੱਥੇ ਕੀਤੇ, ਉਹਨਾਂ 'ਚ ਉਡੀਕ ਕਰਦੇ ਰਹੇ। ਫਿਰ ਜਦੋਂ ਸਾਖੀ ਮਿਲੀ ਹੈ, ਫਿਰ ਉਹਨਾਂ ਨੇ ਲਿਖੀ ਹੈ ਗੁਰੂ ਨਾਨਕ ਪ੍ਰਕਾਸ਼ ਦੀ ਸਾਖੀ, ਜਿਹੜੀ ਅੱਜ ਕਥਾ ਸਰਵਣ ਪਟਨਾ ਸਾਹਿਬ ਤੋਂ ਵੀ ਕਥਾ ਆ ਰਹੀ ਹੈ, ਹੋਰਨਾਂ ਸਥਾਨਾਂ 'ਤੇ ਸ੍ਰੀ ਹਜ਼ੂਰ ਸਾਹਿਬ ਵੀ ਆਰੰਭ ਹੋਈ ਹੈ। ਇਸ ਤਰ੍ਹਾਂ ਜਿਹੜੀ ਨਾਨਕ ਪ੍ਰਕਾਸ਼ ਦੀ ਕਥਾ ਭਾਈ ਸੰਤੋਖ ਸਿੰਘ ਜੀ ਨੇ, ਮੁੜ ਕੇ ਜਿੰਨੀ ਸਤਿਗੁਰ ਜੀ ਸਮਤ ਬਖਸ਼ੀ ਉਹ ਸੋਧ ਕਰਕੇ ਲਿਖੀ ਹੋਈ ਹੈ। ਇਹਨਾਂ ਲੋਕਾਂ ਨੇ, ਕਬੀਰ ਪੰਥੀਆਂ ਨੇ ਅਤੇ ਨਿਰੰਜਨੀਆਂ ਹਿੰਦਾਲੀਆਂ ਨੇ ਜਿਹੜੀ ਸਾਖੀ ਗੁਰੂ ਜੀ ਦੀ ਵਿਗਾੜ ਛੱਡੀ ਸੀ, ਇਹਨੇ ਵਿੱਚ ਲਿਖ ਦਿੱਤਾ ਹੈ, ਲਿਖਵਾ ਦਿੱਤਾ ਵੀ ਭਗਤ ਕਬੀਰ ਜੀ, ਗੁਰੂ ਨਾਨਕ ਦੇਵ ਜੀ ਅਤੇ ਅਸੀਂ ਤਿੰਨੇ ਭਾਈ ਸਾਂ, ਭਰਾ ਸਾਂ। ਅਤੇ ਸਾਧ ਸੰਗਤ ਜੀ, ਜਿਹੜੇ ਭਗਤ ਹੈ ਸਤਿਗੁਰੂ ਜੀ ਦੇ, ਗੁਰੂ ਜੀ ਦਾ ਭਗਤਾਂ ਨਾਲ ਸਿੱਖਾਂ ਨਾਲ ਤਾਂ ਪਿਆਰ ਹੈ ਹੀ ਹੈ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾ ਪੁੱਤਾਂ ਭਾਈਆਂ ਇੱਕ ਹੀ ਪ੍ਰੇਮ, ਪੁੱਤਾਂ ਪ੍ਰੇਮ, ਪੁੱਤਾਂ ਵਾਲਾ, ਭਾਈਆਂ ਵਾਲਾ, ਗੁਰੂ ਪਿਤਾ ਵਾਲਾ, ਸਾਰਾ ਭਗਤਾਂ ਨਾਲ ਪ੍ਰੇਮ ਹੈ ਪਰਮੇਸ਼ਰ ਦਾ। ਅਤੇ ਉਹ ਪਰ ਜਿਹੜੇ ਭਗਤ ਹੈ ਹਮੇਸ਼ਾ ਸਤਿਗੁਰੂ ਜੀ ਨੂੰ ਵੱਡੇ ਕਰਕੇ ਜਾਣਦੇ ਹੈ। ਸਤਿਗੁਰੂ ਜਿਹੜੇ ਆ ਉਹ ਸਿੱਖ ਨੂੰ ਵਡਿਆਈ ਦੇਣ ਲਈ ਆਪਣੇ ਆਪ ਤੋਂ ਵੱਡਾ ਕਹਿੰਦੇ ਹੈ, ਜਿਵੇਂ ਗੁਰੂ ਜੀ ਕਹਿੰਦੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਧ ਸੰਗਤ ਜੀ ਖਾਲਸੇ ਨੂੰ ਤਾਂ ਵਡਿਆਈ ਦਿੱਤੀ ਹੈ, ਵਡਿਆਈ ਮਤਲਬ ਆਪਣਾ ਰੂਪ ਕਿਹਾ ਹੈ, ਵੱਡਾ ਕੀਤਾ ਹੈ। ਬਾਕੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ ਉਹ ਤਾਂ ਗੁਰੂ ਮਹਾਰਾਜ ਜੀ ਹਨ, ਅਸੀਂ ਕਦੀ ਵੀ ਨਹੀਂ ਹੋ ਸਕਦੇ ਉਹਨਾਂ ਵਰਗੇ, ਅਸੀਂ ਖਾਲਸੇ ਪੰਥ ਵਿੱਚ ਹੀ ਹਾਂ। ਪਰ ਗੁਰੂ ਜੀ ਦੇ ਚਰਨਾਂ ਦੇ ਅਸੀਂ ਧੂੜ ਦੇ ਧੂੜ, ਧੂੜ ਦੇ ਧੂੜ ਅੱਗੇ ਕੁੱਕਰਾਂ ਦੇ ਵੀ ਨਹੀਂ ਅਸੀਂ ਬਣ ਸਕਦੇ, ਐਸੇ ਗੁਰੂ ਮਹਾਨ ਹਨ। ਇਹ ਤਾਂ ਗੁਰੂ ਜੀ ਦੀ ਵਡਿਆਈ ਹੈ। ਅੱਜ ਜਿਵੇਂ ਅਸੀਂ ਕਹਿ ਦਾਂਗੇ ਵੀ ਯਾਰ ਤੇਰੇ ਵਿੱਚ ਅਤੇ ਮੇਰੇ ਵਿੱਚ ਕੋਈ ਫਰਕ ਹੈ, ਉਹ ਕਹਿ ਤਾਂ ਦਿੱਤਾ ਪਰ ਫਰਕ ਤਾਂ ਹੈ ਹੀ, ਉਹ ਜਿਹੋ ਜਿਹੀ ਸ਼ਕਲ ਉਹਦੀ ਹੈ, ਉਹਦੇ ਨਾਲ ਤੇਰੇ ਨਾਲ ਮਿਲਦੀ ਹੈ। ਇਸ ਤਰ੍ਹਾਂ ਗੁਰੂ ਦੀ ਵਡਿਆਈ ਹੁੰਦੀ ਹੈ। ਸਤਿਗੁਰੂ ਜੀ ਨੇ ਇੱਕ ਤੀਰ ਮਾਰ ਕੇ ਅਤੇ ਕਿੰਨਿਆਂ ਵਿੱਚ ਦੀ ਵਿੰਨ ਦਿੱਤਾ ਸੀ ਚਮਕੌਰ ਸਾਹਿਬ, ਦਸ ਹਜ਼ਾਰ ਵਿੱਚੋਂ ਦੀ ਕੱਢ ਦਿੱਤਾ ਸੀ। ਅਤੇ ਹੁਣ ਅਸੀਂ ਗੁਰੂ ਦਾ ਸਰੂਪ, ਗੁਰੂ ਦੀ ਵਡਿਆਈ ਦਿੱਤੀ, ਅਸੀਂ ਤੀਰ ਮਾਰੀ ਤਾਂ ਅਸੀਂ ਕਦੀ ਕੱਢ ਹੀ ਨਹੀਂ ਸਕਦੇ, ਕਦੀ ਵੀ ਨਹੀਂ ਕੱਢ ਸਕਦੇ। ਇਸ ਤਰ੍ਹਾਂ ਗੁਰੂ ਦਾ ਰੂਪ ਬਣਨ ਦਾ ਸਾਰੇ ਹੀ ਜਿਹੜੇ ਪਖੰਡ ਕਰਦੇ ਵੀ ਅਸੀਂ ਗੁਰੂ ਦਾ ਰੂਪ ਹਾਂ, ਅਸੀਂ ਇੱਕ ਹਾਂ, ਉਹ ਤਾਂ ਹੈ ਪਰ ਗੁਰੂ ਵਾਲੇ ਸਾਡੇ ਵਿੱਚ ਕੋਈ ਕੰਮ ਨਹੀਂ ਹੈ। ਇਹ ਤਾਂ ਗੁਰੂ ਨੇ ਵਡਿਆਈ ਦਿੱਤੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਨੇ ਜਿਵੇਂ ਸਾਧ ਸੰਗਤ ਵੱਡੀ ਕਿਹਾ ਹੈ ਵੀ ਸਾਧ ਸੰਗਤ ਜਿਹੜੀ ਉਹ ਬੜੀ ਵੱਡੀ ਹੈ, ਮਹਾਨ ਹੈ, ਉਹ ਤਾਂ ਠੀਕ ਵੱਡੀ ਹੈ ਪਰ ਜਿੱਥੇ 20 ਵਿਸਵੇ ਜਿਹੜੀ ਹੈ ਉਹ ਮੰਨੀ ਹੈ ਸਾਧ ਸੰਗ, ਇੱਕ ਵਿਸਵਾ ਗੁਰੂ ਹੈ। ਹੁਣ ਇੱਥੇ ਵੇਖ ਲਓ, ਇੱਕ ਵਿਸਵਾ ਗੁਰੂ ਹੈ ਪਰ ਗੁਰੂ ਫਿਰ ਵੀ ਵੱਡੇ ਹੈ। ਆਪਾਂ ਗੁਰੂ ਦੇ ਦਰਬਾਰ ਵਿੱਚ ਬੈਠੇ ਹੋਏ ਹਾਂ, ਜੇ ਮਹਾਰਾਜ ਦਾ ਸਰੂਪ ਹੀ ਨਾ ਇੱਥੇ ਹੋਵੇ, ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨ ਨਾ ਪਾਏ ਹੋਣ, ਅਸੀਂ ਭਾਵੇਂ ਕਿੰਨੇ ਬੈਠੇ ਹੋਈਏ ਅਤੇ ਉਹ ਉਹਨੂੰ ਸਤਿਸੰਗ ਨਹੀਂ ਕਿਹਾ ਜਾਂਦਾ ਹੈ। ਜਿੱਥੇ ਗੁਰੂ ਦਾ ਨਾਮ ਹੋਵੇ ਉਹੀ ਉਹ ਸਤਿਸੰਗ ਹੈ। ਅਤੇ ਜੇ ਗੁਰੂ ਮਹਾਰਾਜ ਭਾਵੇਂ ਪੰਡਾਲ ਕਿੱਡਾ ਵੱਡਾ ਲੱਗਾ ਹੈ, ਦੁਨੀਆ ਉੱਥੇ ਲੱਖਾਂ ਕਰੋੜਾਂ ਨਾਲ ਹੈ, ਪਰ ਜੇ ਗੁਰੂ ਜੀ ਵਿਰਾਜਮਾਨ ਨਹੀਂ ਤਾਂ ਉਹਨੂੰ ਮੇਲਾ ਕਿਹਾ ਜਾਂਦਾ ਹੈ। ਅਤੇ ਜੇ ਉੱਥੇ ਗੁਰੂ ਵਿਰਾਜਮਾਨ ਹੈ ਅਤੇ ਸਤਿਸੰਗਤ ਭਾਵੇਂ ਕੋਈ ਨਹੀਂ ਹੈ, ਗੁਰੂ ਦੀ ਸੋਭਾ ਉੱਨੀ ਹੈ, ਗੁਰੂ ਨੇ ਗੁਰੂ ਵਜਣਾ ਹੈ, ਗੁਰੂ ਦੀ ਸੋਭਾ ਉੱਨੀ ਹੈ, ਸੱਚੇ ਪਾਤਸ਼ਾਹ ਸੋਭਾ 'ਚ ਕੋਈ ਫਰਕ ਨਹੀਂ ਪੈਂਦਾ ਹੈ। ਅਤੇ ਜੇ ਗੁਰੂ ਨਹੀਂ ਉੱਥੇ, ਅਸੀਂ ਭਾਵੇਂ ਕਿੰਨੇ ਜਾਣੇ ਬੈਠੇ, ਉਹਨੂੰ ਮੇਲਾ ਮੰਡਲੀ ਕਿਹਾ ਜਾਵੇਗਾ। ਇਸ ਕਰਕੇ ਹਮੇਸ਼ਾ ਗੁਰੂ ਵੱਡੇ ਹੁੰਦੇ ਆ, ਸਿੱਖ ਛੋਟਾ ਹੀ ਹੁੰਦਾ ਹੈ। ਇੱਥੇ ਕਵੀ ਜੀ ਲਿਖਦੇ ਹਨ,
ਇਹ ਜਨਮ ਸਾਖੀ ਮਤ ਲਿਖ ਕਰੀ ਮੀਜਾ।
ਮੂਰਖ ਕਹਿੰਦਾ ਹਿੰਦਾਲ ਵੀ ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਜੀ ਅਤੇ ਇਸੇ ਤਰ੍ਹਾਂ ਮੈਂ ਜਿਹੜਾ ਸੀ ਤਿੰਨੇ ਭਾਈ ਭਰਾ ਸਾਂ। ਇਸ ਤਰ੍ਹਾਂ ਇਹਨੇ ਬੜਾ ਕੋਡ ਵੇਖੋ ਕਿੰਨੀਆਂ ਗੱਲਾਂ ਲਿਖੀਆਂ ਫਾਲਤੂ ਦੀਆਂ।
ਦੋਹਰਾ ਇਮ ਬਾਤ ਉਸ ਕੀ ਭਈ।
ਇਸ ਪ੍ਰਕਾਰ ਕਵੀ ਜੀ ਕਹਿੰਦੇ ਇਹਦੀ ਜਿਹੜੀ ਗੱਲ ਹੋਈ,
ਜਿਮ ਬਣ ਦਿੱਲੀਓ ਤੁਰੇ ਸਵਾਰ।
ਕਵੀ ਜੀ ਕਹਿੰਦੇ ਵੀ ਉਹਦੀ ਉਹ ਗੱਲ ਹੋ ਗਈ ਹੈ ਜਿਵੇਂ ਦਿੱਲੀ ਤੋਂ ਜਿਹੜੇ ਘੋੜ ਸਵਾਰ ਬਣ ਕੇ ਤੁਰ ਪਏ
ਅੱਗੇ ਰਸਤੇ ਮੱਧ ਕੋ,
ਤੇ ਅੱਗੇ ਕਹਿੰਦੇ ਰਸਤੇ ਦੇ ਵਿੱਚ ਕੋਈ ਇਸ ਤਰ੍ਹਾਂ ਅਣਜਾਣ ਮਿਲ ਗਿਆ,
ਰਲ ਤੁਰਿਓ ਗਧੇ ਵਾਰ।
ਉਹ ਚਾਰ ਦੇ ਘੋੜ ਸਵਾਰ ਵਿੱਚ ਗਧਿਆਂ ਵਾਲਾ ਆ ਕੇ ਮਿਲ ਗਿਆ ਜਿਹੜਾ ਖੋਤੀ ਤੇ ਬੈਠਾ ਹੋਇਆ ਸੀ।
ਜੋ ਪਈ ਜੋ ਕਹੂ ਪੁੱਛੇ ਰਸਤੇ ਵਾਏ।
ਹੁਣ ਰਸਤੇ ਵਿੱਚ ਜਾਂਦਾ ਤਾਂ ਕੋਈ ਪੁੱਛ ਹੀ ਲੈਂਦਾ ਨਾ ਵੀ ਆ ਭਾਈ ਆ ਤੁਸੀਂ ਕਿੱਥੇ ਜਾ ਰਹੇ ਹੋ, ਘੋੜ ਸਵਾਰਾਂ ਕਿੱਥੇ ਜਾ ਰਹੇ ਹੋ। ਇਸ ਤਰ੍ਹਾਂ ਦੇ ਕੋਈ ਪੁੱਛ ਲਵੇ ਵੀ ਜੇ ਤੁਸੀਂ ਕਿੱਥੇ ਜਾ ਰਹੇ ਹੋ ਘੋੜ ਸਵਾਰਾਂ ਨੂੰ,
ਸਭ ਤੇ ਪਹਿਲੇ ਗੱਲ ਵਹਿ ਬੋਚ ਜਾਏ।
ਜਿਹੜਾ ਖੋਤੀ ਤੇ ਬੈਠਾ ਸੀ ਇਹਨੂੰ ਇਹ ਸੀ ਵੀ ਕੋਈ ਇਹ ਨਾ ਕਹਿ ਦੇਵੇ ਵੀ ਤੁਸੀਂ ਤੇ ਘੋੜੀ ਦੇ ਚੜੇ ਹੋਏ ਦਿੱਲੀ ਵਾਲੇ ਤੇ ਕਿੱਥੇ ਜਾ ਰਹੇ, ਕਦੇ ਮੈਨੂੰ ਨਾ ਕਹਿ ਦੇਵੇ ਖੋਤੀ ਵਾਲਾ ਕਿੱਥੇ ਜਾ ਰਿਹਾ ਹੈ। ਇਹ ਜਿਹੜਾ ਖੋਤੀ ਵਾਲਾ ਕਹਿੰਦੇ ਗੱਲ ਕਰਨ ਤੋਂ ਪਹਿਲਾਂ ਕਿਸੇ ਦੇ ਗੱਲ ਬੋਝ ਲੈਂਦਾ, ਕੈਚ ਕਰ ਲੈਂਦਾ ਹੈ ਇਹ।
ਹਮ ਪੰਚੇ ਅਸਵਾਰ ਦਿੱਲੀਓ ਆਏ।
ਇਹ ਕੀ ਕਹਿੰਦਾ, ਉਹ ਕੋਈ ਕਹਿੰਦਾ ਵੀ ਕਿੱਥੋਂ ਆਏ ਹੋ, ਇਹ ਪਹਿਲਾਂ ਕੋਈ ਬੋਲ ਪੈਂਦਾ ਆਹੀ ਪੰਜੇ ਕਹਿੰਦਾ ਸਵਾਰ ਜਿਹੜਾ ਦਿੱਲੀਓਂ ਆਏ ਹੋਏ ਹਾਂ।
ਵਹਿ ਗਧੇ ਵਾਲ ਸਭ ਕੋ ਵੱਲ ਜਾਏ।
ਉਹ ਕਹਿੰਦੇ ਗਧੇ ਵਾਲਾ ਜਿਹੜਾ ਖੋਤੇ ਵਾਲਾ ਸੀ ਸਾਰਿਆਂ ਨੂੰ ਵੱਲ ਘੱਲ ਜਾਂਦਾ ਹੈ, ਅਦਾ ਮਾਰ ਜਾਂਦਾ ਹੈ। ਉਂਝ ਜਦੋਂ ਕੋਈ ਕਹਿ ਦੇਵੇ ਵੀ ਆ ਵੀ ਤੁਸੀਂ ਭਾਈ ਕਿ ਦਿੱਲੀਓਂ ਆਏ ਕਿੱਥੇ ਜਾ ਰਹੇ ਹੋ, ਔਰ ਖੋਤੇ ਵਾਲਾ ਕਿੱਧਰੋਂ ਆਇਆ ਕਿੱਧਰ ਜਾ ਰਿਹਾ ਹੈ, ਤੈਨੂੰ ਸ਼ਰਮ ਆਉਣੀ ਹੈ। ਜਿਸ ਕਰਕੇ ਖੋਤੇ ਵਾਲਾ ਪਹਿਲਾਂ ਹੀ ਗੱਲ ਬੋਝ ਲੈਂਦਾ, ਕਹਿੰਦਾ ਅਸੀਂ ਪੰਜੇ ਦਿੱਲੀਓਂ ਆਏ ਹਾਂ। ਉਹੀ ਗੱਲ ਹਿੰਦਾਲ ਦੀ ਹੋਈ ਪਈ ਹੈ ਵੀ ਕਿੱਥੇ ਸਤਿਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਕਿੱਥੇ ਉਹ ਸਿਕੰਦਰ ਜਿਹੜਾ ਕੋਈ ਜਿੰਦਾ ਹੈ ਸੀ ਅਤੇ ਬਰਾਬਰੀ ਕਰਦਾ ਹੈ ਸਤਿਗੁਰੂ ਦੀ, ਹੈ ਇਹ ਖੋਤਿਆਂ ਵਾਂਗ, ਕਿਉਂਕਿ ਭਾਵੇਂ ਪਹਿਲਾਂ ਸੇਵਾ ਕਮਾਈ ਹੈ ਪਰ ਵੇਖੋ ਇੰਨਾ ਕੋਟ ਦੇਖਿਆ ਸਾਧ ਸੰਗਤ ਜੀ। ਕਵੀ ਜੀ ਨੇ ਪਹਿਲਾਂ ਹੀ ਲਿਖਿਆ ਹੈ ਤੁਗ ਵਿੱਚ ਜਦੋਂ ਪ੍ਰਸੰਗ ਆਰੰਭ ਕੀਤਾ ਵੀ ਜਦੋਂ ਦੁਸ਼ਟਾਂ ਦੀ ਕਥਾ ਆਉਣ ਲੱਗਦੀ, ਸਭ ਤੋਂ ਜਿਹੜੇ ਵੱਡੇ ਦੁਸ਼ਮਣ ਦੁਸ਼ਟ ਆ ਉਹਨਾਂ ਦੀ ਮੈਂ ਕਥਾ ਲਿਖਦਾ, ਤੁਸੀਂ ਸੁਣੋ। ਇਹ ਦੁਸ਼ਟ ਇਹ ਖੋਤਾ ਮੰਨ ਲਓ ਖੋਤੇ ਦੇ ਕਹਿੰਦੇ ਸਵਾਰ ਹੋਇਆ ਹੈ ਅਤੇ ਮੇਲ ਮਿਲਾਪ ਕਰਦਾ ਹੈ ਉਹਨਾਂ ਸਤਿਗੁਰੂ ਜੀ ਨਾਲ। ਸਤਿਗੁਰੂ ਜੀ ਜਿਹੜੇ ਭਗਤ ਹੈ ਉਹ ਤਾਂ ਗੁਰੂ ਜੀ ਨੂੰ ਪਿਆਰੇ ਹੈ ਹੀ, ਪਰ ਜਿਹਦੇ ਪੱਲੇ ਕੁਝ ਨਹੀਂ ਉਹ ਕਿਵੇਂ ਬਰਾਬਰੀ ਕਰ ਸਕਦਾ, ਇਹ ਖੋਤਿਆਂ ਵਾਲੀ ਗੱਲ ਹੈ। ਇਸ ਤਰ੍ਹਾਂ ਕਵੀ ਨੇ ਪ੍ਰਮਾਣ ਦੇ ਕਿਹਾ ਹੈ ਵੀ ਇਹ ਚਾਰ ਸਵਾਰਾਂ ਅਤੇ ਘੋੜ ਸਵਾਰਾਂ ਨਾਲ ਖੋਤਿਆਂ ਵਾਲਾ ਮਿਲ ਜੇ, ਉਹ ਖੋਤੇ ਵਾਲਾ ਇਸ ਤਰ੍ਹਾਂ ਆਪਣਾ ਆਪਣਾ ਜਿਹੜਾ ਕਥਨ ਕਰਦਾ, ਇਹ ਵੀ ਆਪਣੇ ਕਥਨ ਕਰ ਹੈ। ਕਦੇ ਕਹਿੰਦਾ ਜੀ ਮੈਂ ਰਾਮ ਚੰਦਰ ਜੀ ਦਾ ਸਾਂਢੂ ਹਾਂ, ਕਦੇ ਕਹਿੰਦਾ ਜੀ ਮੈਂ ਦੇ ਉੱਥੇ ਪਹੁੰਚਿਆ ਜਿੱਥੇ ਧੂਪ ਭਗਤ ਵੀ ਨਹੀਂ ਪਹੁੰਚਿਆ ਹੈ। ਇਹ ਵੇਖੋ ਹੋ ਗਈਆਂ ਗੱਲਾਂ, ਨਾ ਕੁਝ ਕੀਤਾ ਨਾ ਕਰਾਇਆ। ਇਸ ਤਰ੍ਹਾਂ ਸਾਧ ਸੰਗਤ ਜੀ ਕੂੜ ਬੋਲਦਾ ਹੈ। ਅੱਗੇ ਇਹਨਾਂ ਦੀ ਜਿਹੜੀ ਦਾਤ ਹੈ ਉਹ ਵੀ ਇਸੇ ਤਰ੍ਹਾਂ ਦੀ ਵਿਗੜੀ ਤਿਗੜੀ, ਉਹ ਪ੍ਰਸੰਗ ਜਿਹੜਾ ਰਹਿੰਦਾ ਥੋੜ੍ਹਾ ਜਿਹਾ ਅੱਗੇ ਸਰਵਣ ਕਰਨਾ। ਹੁਣ ਇੱਥੇ ਜਿਹੜੀ ਹੈ ਕਥਾ ਦੀ ਸਮਾਪਤੀ, ਸਮੇਂ ਦੀ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾਰੇ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਕਿਵਾਂ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ।
ਹਮ ਪੰਚੇ ਅਸਵਾਰ ਦਿੱਲੀਓ ਆਏ, ਵਹਿ ਗਦੇ ਵਾਲ ਸਭ ਕੋ ਵੱਲ ਜਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਤਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰੱਖੋਇ ਬਰੋਏ, ਨਾਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋ ਦਿਆਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੈ ਪਾਰ, ਜੋ ਸਰਦਾ ਕਰ ਸੇਵਦੇ ਗੁਰ ਪਾਰਿਉ ਤਾਰਨ ਹਾਰ, ਕਥਾਨਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ